ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਸਤਿਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ ਸਤਿਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖਦਾਈ ਜੋ ਇੱਛਾ ਹੈ ਸੋਈ ਫਲ ਪਾਵਹੇ ਬਿਰਥੀ ਆਸ ਨਾ ਜਾਈ ਰਹਾਉ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੈ ਪ੍ਰੇਮ ਭਗਤ ਤਾਕਾ ਮਨ ਲੀਣਾ ਪਾਰ ਬ੍ਰਹਮ ਮਨ ਭਾਵੈ ਆਠ ਪਹਿਰ ਹਰ ਕਾ ਜਸ ਰਮਣਾ ਬਿਖੈ ਠਗੌਰੀ ਲਾਥੀ ਸੰਗ ਮਿਲਾਏ ਲੀਆ ਮੇਰੇ ਕਰਤੈ ਸੰਤ ਸਾਧ ਭਏ ਸਾਥੀ ਕਰ ਗਹਿ ਲੀਨੇ ਸਰਬਸ ਦੀਨੇ ਆਪਹਿ ਆਪ ਮਿਲਾਇਆ ਕਹੋ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਕਰ ਗਹਿ ਲੀਨੇ ਸਰਬਸ ਦੀਨੇ ਆਪਹਿ ਆਪ ਮਿਲਾਇਆ ਕਹੋ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਆਪਾਂ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਦੇ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਆਪਣੇ ਚਰਨਾਂ ਚ ਲਿਆਂਦਾ ਹੈ ਔਰ ਆਪਾਂ ਨੂੰ ਉਪਦੇਸ਼ ਦੇ ਕਰਤਾਰਥ ਕਰਨਗੇ। ਯਾਦ ਰੱਖਣਾ ਗੁਰਮੁਖੋਂ ਮੈਂ ਸਾਦੀ ਜੀ ਗੱਲ ਕੀਤੀ ਹੈ ਆਪਾਂ ਆਪਣੇ ਆਪ ਗੁਰਦੁਆਰੇ ਵੀ ਨਹੀਂ ਆ ਸਕਦੇ ਜੇ ਕਿਰਪਾ ਕਰੇਗਾ ਤਾਂ ਹੀ ਆਇਆ ਜਾ ਸਕਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਧੰਨਵਾਦ ਕਰਿਆ ਕਰੀਏ। ਅੱਜ ਸੰਕ੍ਰਾਂਤੀ ਦਾ ਦਿਹਾੜਾ ਵੀ ਹੈ ਗੁਰੂ ਕੇ ਪਾਵਨ ਪਿੱਤਰ ਹੁਕਮਨਾਮੇ ਦੀ ਵਿਚਾਰ ਵੀ ਕਰਨੀ ਹੈ ਔਰ ਪੂਜਨੀਕ ਅਤ ਸਤਿਕਾਰਯੋਗ ਭਗਤ ਬਾਬਾ ਰਵਿਦਾਸ ਦਾ ਅੱਜ ਧਰਮ ਦਿਹਾੜਾ ਵੀ ਹੈ। ਮੈਂ ਆਪਣੇ ਵੱਲੋਂ ਉਹਨਾਂ ਮਹਾਂਪੁਰਸ਼ਾਂ ਦੇ ਜੀਵਨ ਵਿੱਚੋਂ ਕੁਝ ਕਹਿਣ ਦਾ ਯਤਨ ਕਰਾਂਗਾ ਲੇਕਿਨ ਮੈਂ ਆਮ ਕਥਾ ਵਿੱਚ ਕਹਿਣਾ ਹੈ ਪੂਰਿਆਂ ਦੀ ਗੱਲ ਅਧੂਰਿਆਂ ਤੋਂ ਕਹੀ ਰਹੀ ਜਾਂਦੀ। ਮੈਂ ਅਧੂਰਾ ਹਾਂ ਬਾਬਾ ਰਵਿਦਾਸ ਜੀ ਪੂਰਨ ਨੇ ਮੈਂ ਖੁਸ਼ੀ ਲੈਣ ਲਈ ਉਪਰਾਲਾ ਤਾਂ ਕਰਾਂਗਾ ਲੇਕਿਨ ਗੁਰੂ ਸੰਗਤ ਕੋਲੋਂ ਤੇ ਬਾਬਾ ਰਵਿਦਾਸ ਜੀ ਦੇ ਕੋਲੋਂ ਮੁਆਫੀ ਮੰਗਦਾ ਬਾਬਾ ਰਵਿਦਾਸ ਜੀ ਤੁਸੀਂ ਵੱਡੇ ਹੋ ਤੇ ਮੇਰੀ ਜ਼ਬਾਨ ਛੋਟੀ, ਮੈਥੋਂ ਤੁਹਾਰੀ ਮਹਿਮਾ ਕਹੀ ਨਹੀਂ ਜਾਣੀ। ਕਿਉਂਕਿ ਆਪਾਂ ਬਾਣੀ ਵਿੱਚ ਹੀ ਪੜ੍ਹਦੇ ਹਾਂ, ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਜਿਹੜੇ ਘੁੰਡੀਆਂ ਫੜਨ ਵਾਲੇ ਨੇ ਉਹਨਾਂ ਘੁੰਡੀ ਫੜਨੀ, ਵੀ ਗਿਆਨੀ ਜੀ ਹੁਣ ਤੁਸੀਂ ਡਿੱਕੇ ਆਇਓ। ਇੱਥੇ ਵੱਡੇ ਦਾ ਅਰਥ ਹੈ ਪਰਮਾਤਮਾ। ਗੁਰਮੁਖੋ ਬਾਣੀ ਦੇ ਲਿਖਿਆ ਵੀ ਜਿਹੜੇ ਭਗਤ ਨੇ ਨਾ, ਪਰਮਾਤਮਾ ਦੀ ਬੰਦਗੀ ਕਰਕੇ ਪਰਮਾਤਮਾ ਬਣ ਜਾਂਦੇ ਨੇ। ਤੂੰ ਤੂੰ ਕਰਤਾ ਤੂੰ ਆ, ਮੁਝ ਮੈਂ ਰਾਹ ਨਾ ਹੂੰ, ਜਬ ਆਪਾ ਪਰਕਾ ਬਿੜ ਗਿਆ, ਜਦ ਦੇਖਾਂ ਤਤ ਤੂੰ। ਮਹਾਨ ਪੂਜਨੀਕ ਭਗਤ ਬਾਬਾ ਰਵਿਦਾਸ ਜੀ ਦਾ ਜਨਮ ਹਿੰਦੁਸਤਾਨ ਦੇ ਇੱਕ ਅਧਿਆਤਮਿਕ ਨਗਰ ਕਾਂਸ਼ੀ ਵਿੱਚ ਹੋਇਆ। ਕਾਂਸ਼ੀ ਦੇ ਬਾਰੇ ਮੈਂ ਸੰਸਕ੍ਰਿਤ ਇੱਕ ਸ਼ਲੋਕ ਪੜ੍ਹਿਆ, ਬੜਾ ਭਾਵਪੂਰਤ। ਹਿੰਦੂ ਭਰਾਵਾਂ ਦਾ ਵਿਸ਼ਵਾਸ ਹੈ ਕਾਂਸ਼ੀ ਮਰਨਾਥ ਮੁਕਤੀ, ਕਿ ਜਿਹੜਾ ਪ੍ਰਾਣੀ ਕਾਂਸ਼ੀ ਵਿੱਚ ਪ੍ਰਾਣ ਛੱਡੇਗਾ, ਭਾਵੇਂ ਉਹ ਚੰਗਾ ਤੇ ਭਾਵੇਂ ਮਾੜਾ, ਮੁਕਤ ਹੋ ਜਾਏਗਾ। ਉਸ ਨਗਰ ਦੀ ਇੰਨੀ ਮਹਾਨਤਾ ਹੈ। ਉਸ ਕਾਂਸ਼ੀ ਨਗਰ ਦੇ ਵਿੱਚ ਮਾਤਾ ਤੁਰਬਨੀਆਂ ਦੀ ਪਾਵਨ ਕੁੱਖ ਤੋਂ ਬਾਬੇ ਰਾਮੂ ਜੀ ਦੇ ਘਰ ਇਹਨਾਂ ਦਾ ਜਨਮ ਹੋਇਆ, ਜਿਨ੍ਹਾਂ ਦੀਆਂ ਅੱਖਾਂ ਨੇ ਨਾ ਉਹਨਾਂ ਨੂੰ ਦਿਸ ਪੈਂਦਾ ਹੈ, ਤੇ ਜਿਨ੍ਹਾਂ ਦੀ ਮਨ ਤੇ ਬੁੱਧੀ ਰੂਪੀ ਅੱਖਾਂ ਕੰਮ ਨਹੀਂ ਕਰਦੀਆਂ ਉਹਨਾਂ ਨੂੰ ਦਿਸਦਾ ਨਹੀਂ। ਇਸ ਨਗਰ ਦੇ ਵਿੱਚ ਇੱਕ ਹੋਰ ਮਹਾਨ ਸ਼ਖਸ਼ੀਅਤ ਪੂਜਨੀਕ ਬਾਬਾ ਰਾਮਾਨੰਦ ਦਾ ਜ਼ਿਕਰ ਆਉਂਦਾ ਹੈ, ਜਿਨ੍ਹਾਂ ਦੀ ਸੰਗਤ ਕਰਕੇ ਬਾਬਾ ਕਬੀਰ ਤੇ ਬਾਬਾ ਰਵਿਦਾਸ ਜੀ ਨੂੰ ਆਪਾਂ ਚੇਤੇ ਕਰਦੇ ਹਾਂ। ਬਾਬੇ ਕਬੀਰ ਦਾ ਜੀਵਨ ਅਸੀਂ ਪੜ੍ਹਦੇ ਹਾਂ ਨਾ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ, ਤੇ ਉੱਥੇ ਜ਼ਿਕਰ ਆਉਂਦਾ ਹੈ ਕਿ ਬਾਬਾ ਕਬੀਰ ਜੀ ਇਹ ਰਾਮਾਨੰਦ ਜੀ ਗੰਗਾ ਤੇ ਇਸ਼ਨਾਨ ਕਰਦੇ ਤੇ ਬਾਬਾ ਕਬੀਰ ਜੀ ਪੌੜੀਆਂ ਵਿੱਚ ਜਾ ਕੇ ਲੰਮੇ ਪੈ ਗਏ ਵੀ ਬਾਬਾ ਰਾਮਾਨੰਦ ਦੇ ਚਰਨਾਂ ਨੂੰ ਛੂਹਾਂਗਾ ਤੇ ਮੇਰੇ ਤੇ ਕਿਰਪਾ ਕਰਨਗੇ। ਉੱਥੇ ਲਿਖਿਆ ਹੋਏ ਬਰਗਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੱਗੋਂ ਦੀ ਹੀ ਜਾਏ ਕਿ ਲੰਮਾ ਪਿਆ ਕਬੀਰ ਤਥਾਈ, ਪੈਰੀ ਟੁੰਬ ਅਠਾਲਿਆ ਬੋਲੋ ਰਾਮ ਸਿੱਖ ਸਮਝਾਈ, ਰਾਮ ਕਬੀਰੇ ਭੇਦ ਨਾ ਪਾਈ। ਜਿਹੋ ਜਿਹਾ ਕੋ ਹੋਵੇਗਾ ਉਹੋ ਜੀ ਗੱਲ ਕਹੇਗਾ ਨਾ। ਬਾਬਾ ਕਬੀਰ ਜੀ ਲੰਮੇ ਪੈ ਗਏ ਨੇ, ਅੱਜ ਤਾਂ ਹੁਣ ਆਪਣੇ ਕੋਲ ਸਾਧਨ ਨੇ, ਬੜਾ ਲਾਈਟ ਹੈ, ਚਾਨਣਾ ਹੈ, ਹਨੇਰਾ ਸੀ। ਬਾਬੇ ਕਬੀਰ ਦੇ ਸਰੀਰ ਨਾਲ ਬਾਬਾ ਰਾਮਾਨੰਦ ਦੇ ਚਰਨ ਛੋਏ, ਤੇ ਜੇ ਆਪਣੇ ਵਰਗਾ ਹੁੰਦਾ ਸੀ ਆਪਾਂ ਕਹਿਣਾ ਸੀ ਅੰਨਾ ਤੂੰ ਪੌੜੀਆਂ ਲੰਮਾ ਪਿਆ, ਸਾਡੀ ਬੋਲੀ ਇਹ ਹੈ, ਅਸੀਂ ਇਹ ਕਹਿਣਾ ਸੀ, ਰੁੱਖੀ ਬੋਲੀ ਨਾ ਨਾ। ਬਾਬਾ ਰਾਮਾਨੰਦ ਜੀ ਗੁੱਸੇ ਚ ਨੇ ਆਏ, ਕਹਿੰਦੇ ਰਾਮ ਕੇ ਰਾਮ ਕਹੋ, ਤੂੰ ਰੱਬ ਦਾ ਤੇ ਰਾਮ ਦਾ, ਰਾਮ ਦਾ ਤੇ ਰਾਮ ਦਾ ਨਾਂ ਲਓ। ਕਹਿੰਦੇ ਉਸੇ ਗੱਲ ਨੂੰ ਪੰਨੇ ਬੰਨ ਕੇ ਬਾਬਾ ਕਬੀਰ ਜੀ ਨੇ ਰਾਮ ਦਾ ਚਿੰਤਨ ਕੀਤਾ ਤੇ ਬਾਬਾ ਕਬੀਰ ਪੂਜਣ ਯੋਗ ਬਣ ਗਿਆ, ਸ਼੍ਰੋਮਣੀ ਭਗਤ ਬਣ ਗਿਆ ਬਾਬਾ ਕਬੀਰ। ਇਹ ਰਾਮਾਨੰਦ ਜੀ ਬਾਬਾ ਕਬੀਰ ਜੀ ਦੇ ਵੀ ਗੁਰਦੇਵ ਸਨ ਤੇ ਬਾਬਾ ਰਵਿਦਾਸ ਦੇ ਵੀ ਗੁਰਦੇਵ ਸਨ। ਬਾਬਾ ਰਾਮਾਨੰਦ ਨੂੰ ਆਪਣੀ ਅਧਿਆਤਮਿਕ ਸ਼ਕਤੀ ਦੇ ਮੁਤਾਬਕ ਪਤਾ ਚੱਲਿਆ ਕਿ ਇੱਥੇ ਇੱਕ ਮਹਾਂਪੁਰਸ਼ ਦਾ ਆਗਮਨ ਹੋਇਆ ਹੈ, ਉਹਨਾਂ ਦੇ ਮਹੱਲੇ ਵਿੱਚ ਚਲੇ ਗਏ। ਸਤਿਕਾਰਯੋਗ ਬਾਬਾ ਰਾਮੂ ਜੀ ਬਾਬਾ ਰਵਿਦਾਸ ਦੇ ਪਿਤਾ ਜੀ ਉਹਨਾਂ ਨੂੰ ਕਹਿਣ ਲੱਗੇ, ਭਾਈ ਰਾਮੂ ਵਧਾਈਆਂ ਹੋਣ, ਮਹਾਂਪੁਰਸ਼ ਆਇਆ ਤੇ ਸਾਨੂੰ ਦੱਸਿਆ ਹੀ ਨਹੀਂ। ਬਾਬਾ ਰਾਮੂ ਜੀ ਨੂੰ ਚਾਰ ਚੜ੍ਹ ਗਿਆ, ਘਰ ਲੈ ਕੇ ਗਏ। ਬਾਬਾ ਰਾਮਾਨੰਦ ਜੀ ਨੇ ਮੱਥਾ ਪਲੋਸਿਆ, ਮਨ ਬਾਗੋ ਬਾਗ ਹੋ ਗਿਆ ਬਾਬੇ ਰਵਿਦਾਸ ਤੇ ਬਾਬੇ ਰਾਮਾਨੰਦ ਦਾ। ਗੁਰਮੁਖੋ ਜੀਵਨ ਆਪਣੀ ਚਾਲ ਚੱਲਦਾ ਹੈ, ਸਮੇਂ ਦੇ ਨਾਲ ਬਾਬਾ ਰਾਮਾਨ ਬਾਬਾ ਰਵਿਦਾਸ ਜੀ ਦੀ ਮਾਪਿਆਂ ਨੇ ਸ਼ਾਦੀ ਕਰ ਦਿੱਤੀ, ਜਿਹਨੂੰ ਆਪਾਂ ਕਹਿੰਦੇ ਜਿਹੋ ਜੇ ਆਪ ਉਹ ਜੇ ਸਾਗ। ਜਿੱਥੇ ਬਾਬਾ ਰਵਿਦਾਸ ਜੀ ਮਹਾਨ ਨੇ ਉਹਨਾਂ ਦੀ ਧਰਮ ਪਤਨੀ ਵੀ ਮਹਾਨ ਹੈ। ਜਿਹੜਾ ਵੀ ਆਉਂਦਾ ਉਹਨੂੰ ਪ੍ਰਸ਼ਾਦਾ ਪਾਣੀ ਛਕਾਈ ਜਾਂਦੇ ਨੇ, ਕਈ ਵਾਰ ਫਾਕੇ ਵੀ ਕੱਟਣੇ ਪੈਂਦੇ ਵੀ ਜਿਹੜਾ ਆਸ ਕਰਕੇ ਆਇਆ ਉਹਨੂੰ ਖਾਲੀ ਨਾ ਮੋੜੀਏ। ਜਿਵੇਂ ਲੋਕ ਤੀਰਥਾਂ ਤੇ ਜਾਂਦੇ ਨੇ ਔਰ ਗੰਗਾ ਮਈਆ ਤੇ ਜਾ ਕੇ ਇਸ਼ਨਾਨ ਕਰਦੇ ਨੇ, ਆਪੋ ਆਪਣੇ ਧਾਰਮਿਕ ਅਕੀਦੇ ਦੇ ਮੁਤਾਬਕ ਗੰਗਾ ਮਈਆ ਨੂੰ ਕੁਝ ਨਾ ਕੁਝ ਭੇਟ ਵੀ ਕਰਦੇ ਨੇ। ਇੱਥੇ ਦੋ ਵਿਚਾਰਾਂ ਨੇ, ਕਈ ਵਿਦਵਾਨਾਂ ਦੇ ਕਹਿਣ ਮੁਤਾਬਕ ਬਾਬਾ ਰਵਿਦਾਸ ਜੀ ਨੇ ਕਸੀਰਾ ਸਭ ਤੋਂ ਨਿੱਕਾ ਸਿੱਕਾ ਦਿੱਤਾ ਤੇ ਕਈਆਂ ਦੇ ਖਿਆਲ ਦੇ ਮੁਤਾਬਕ ਬਾਬਾ ਰਵਿਦਾਸ ਜੀ ਨੇ ਆਪ ਭੇਟ ਕੀਤਾ। ਜਦੋਂ ਉੱਥੇ ਗਏ ਨੇ ਨਾ ਤੇ ਜਿਹੜੇ ਪ੍ਰੇਮੀ ਜਾਣੇ ਉਹ ਆਪੋ ਆਪਣੀ ਭਾਵਨਾ ਦੇ ਮੁਤਾਬਕ ਭੇਟ ਕਰਦੇ ਨੇ ਮਾਤਾ ਗੰਗਾ ਜੀ ਨੂੰ, ਕੋ ਫੁੱਲ ਕੋ ਮਾਇਆ ਇਤਿਆਦਿਕ। ਪਰ ਬਾਬਾ ਰਵਿਦਾਸ ਜੀ ਕਹਿਣ ਲੱਗੇ, ਮਾਤਾ ਜੀ ਮੈਂ ਬੜੇ ਭਾਵਨਾ ਦੇ ਨਾਲ ਆਇਆ ਤੇ ਮੇਰੀ ਇਹ ਦਸਾਂ ਨਵਾਂ ਦੀ ਕਮਾਈ ਮੈਂ ਇਵੇਂ ਨਹੀਂ ਸੁੱਟਣੀ, ਮੈਂ ਤੁਹਾਨੂੰ ਆਪ ਤਾਂ ਭੇਟ ਕਰਾਂਗਾ, ਪਹਿਲਾਂ ਆਪ ਹੱਥ ਅੱਡ ਕੇ ਤੇ ਮੇਰੀ ਭੇਟਾ ਪ੍ਰਵਾਨ ਕਰੋ। ਇਹ ਗੱਲ ਆਮ ਵਿਦਵਾਨ ਨਹੀਂ, ਭਾਈ ਰਵਿਦਾਸ ਜੀ ਨੇ ਮਾਫ ਕਰਨਾ, ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਹਦਾ ਜ਼ਿਕਰ ਕੀਤਾ ਹੈ। ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੇ ਰਾਵਜ ਕੁਲਾ, ਧਰਮ ਟੋ ਢੋਲ ਸਮੇਟਾ, ਜਿਉਂ ਕਰ ਮੈਲਾ ਚੀਥੜਾ, ਹੀਰਾ ਲਾਲ ਅਮੋਲ ਪਲੇਟਾ। ਆਪਾਂ ਆਮ ਕਰਕੇ ਪੜ੍ਹਦੇ ਤਾਂ ਪਰ ਚਿੱਥਦੇ ਨਹੀਂ। ਇਸ ਪੰਕਤੀ ਦੇ ਬੜੇ ਕੀਮਤੀ ਅਰਥ ਨੇ। ਜਿਵੇਂ ਮੈਲੀ ਜੀ ਟਾਕੀ ਦੇ ਵਿੱਚ ਹੀਰਾ ਲਪੇਟਿਆ ਹੋਵੇ ਨਾ ਤੇ ਮੈਲੀ ਟਾਕੀ ਨਾਲ ਹੀਰੇ ਦੀ ਕੀਮਤ ਨਹੀਂ ਘਟਦੀ, ਹੀਰਾ ਬਕੀਮਤਾ ਹੈ। ਇਸੇ ਪ੍ਰਕਾਰ ਗੁਰਮੁਖੋ, ਰੱਬ ਦੇ ਪਿਆਰੇ ਕਿਸੇ ਵੀ ਜਾਤੀ ਵਿੱਚ ਪੈਦਾ ਹੋਣ, ਉਹਨਾਂ ਕੋਲ ਮਾਇਆ ਹੋਵੇ ਜਾਂ ਨਾ ਹੋਵੇ, ਉਹ ਸਾਰੇ ਦੇ ਸਾਰੇ ਕੀਮਤੀ ਬਕੀਮਤੀ ਹੀਰੇ ਨੇ, ਉਹਨਾਂ ਦੀ ਆਪਾਂ ਕੀਮਤ ਪਾ ਨਹੀਂ ਸਕਦੇ। ਔਰ ਅੱਗੇ ਭਾਈ ਜੀ ਲਿਖਦੇ ਨੇ, ਕਹਿੰਦੇ ਕੱਢ ਕਸੀਰਾ ਸੌਂਪਿਆ, ਰਵਿਦਾਸੇ ਗੰਗਾ ਦੀ ਭੇਟਾ। ਇੱਥੇ ਬਸ ਨਹੀਂ, ਲਿਆ ਕਸੀਰਾ ਹੱਥ ਕੱਢ, ਭਗਤ ਜਨਾ ਹਰ ਮਾਂ ਪਿਓ ਬੇਟਾ। ਕਹਿੰਦੇ ਜਿਵੇਂ ਪੁੱਤ ਕਮਾਈ ਕਰਕੇ ਲਿਆਉਂਦਾ ਤੇ ਬੇਬੇ ਨੂੰ ਹੱਥੇ ਰੱਖਦਾ ਤੇ ਮਾਂ ਨੂੰ ਚਾਰ ਚੜ੍ਹ ਜਾਂਦਾ ਨਾ, ਇਸੇ ਪ੍ਰਕਾਰ ਗੰਗਾ ਮਾਤਾ ਜੀ ਨੇ ਬਾਬੇ ਰਵਿਦਾਸ ਜੀ ਦੇ ਉਸ ਕਪੀਰੇ ਨੂੰ, ਕਸੀਰੇ ਨੂੰ ਪ੍ਰਵਾਨ ਕਰਕੇ ਉਹਨਾਂ ਨੂੰ ਆਨੰਦ ਦੀ ਦਾਤ ਦਿੱਤੀ। ਮੈਂ ਇੱਕ ਲਫ਼ਜ਼ ਬਾਰ ਬਾਰ ਰਿਪੀਟ ਕਰ ਰਿਹਾ, ਯਾਦ ਰੱਖਣਾ, ਮੈਂ ਆਮ ਬੋਲਦਾ ਕਿ ਧਰਮ ਕਮਰਸ਼ੀਅਲ ਨਹੀਂ, ਇਹ ਮੇਰੀ ਆਮ ਬੋਲੀ ਹੈ। ਯਾਦ ਰੱਖਣਾ, ਦੋ ਲਫ਼ਜ਼ ਨੇ ਪਿਆਰ ਤੇ ਵਪਾਰ। ਜਿਹੜਾ ਵਪਾਰ ਹੈ ਨਾ, ਉਹ ਆਪਾਂ ਕਹਿੰਦੇ ਕਿੰਨਾ ਦਿੱਤਾ ਤੇ ਕਿੰਨਾ ਲਿਆ, ਲੇਕਿਨ ਪਿਆਰ ਦੇਣਾ ਜਾਣਦਾ ਹੈ ਉਸ ਪਰਮਾਤਮਾ ਦੇ ਘਰ, ਬਹੁਤੀ ਵੱਡੀ ਦੀ ਗੱਲ ਨਹੀਂ। ਪਰਮਾਤਮਾ ਦੇ ਘਰ ਵਿੱਚ ਇਹ ਕੌਡੀ ਵੀ ਪ੍ਰਵਾਨ ਹੈ, ਕੌਡੀ ਵੀ ਪ੍ਰਵਾਨ। ਜਿਹਦੇ ਹੋ ਜਾਈਏ ਨਾ ਉਹਨੂੰ ਫਿਕਰ ਪੈ ਜਾਂਦਾ ਹੈ। ਬਾਬਾ ਰਵਿਦਾਸ ਜੀ ਜਿਹੜਾ ਵੀ ਆਉਂਦਾ ਉਹਨੂੰ ਕਰਤਾਰਥ ਕਰਕੇ, ਨਿਹਾਲ ਕਰਕੇ ਤੋਰਦੇ ਨੇ, ਹਰ ਤਰ੍ਹਾਂ ਦੀ ਉਹਦੀ ਸੇਵਾ ਸੰਭਾਲ ਕਰਦੇ ਨੇ, ਪਾਲਣਾ ਕਰਦੇ ਨੇ। ਆਪਾਂ ਉਹਦੇ ਬਣਦੇ ਨਹੀਂ। ਆਪਾਂ ਪੜ੍ਹਦੇ ਪਾਛੇ, ਬਾਬਾ ਕਬੀਰ ਜੀ ਕਹਿੰਦੇ ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ। ਬਾਬੇ ਕਬੀਰ ਦਾ ਸ਼ਲੋਕ ਆਉਂਦਾ, ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ। ਬਾਬਾ ਕਬੀਰ ਜੀ ਕਹਿੰਦੇ ਜਿਵੇਂ ਗੰਗਾ ਦਾ ਜਲ ਪਾਕ ਹੈ ਨਾ, ਪਵਿੱਤਰ ਹੈ, ਜਦੋਂ ਮਿੱਤਰਾ ਤੇਰਾ ਮਨ ਉਨਾ ਪਵਿੱਤਰ ਹੋ ਗਿਆ ਨਾ, ਲੋਕੀ ਰੱਬ ਦੇ ਮਗਰ ਫਿਰਦੇ ਤੇ ਰੱਬ ਤੇਰੇ ਮਗਰ ਫਿਰੇਗਾ, ਪਰ ਤੇਰਾ ਮਨ ਇੰਨਾ ਪਾਕ ਹੀ ਨਹੀਂ ਹੁੰਦਾ। ਬਾਬਾ ਰਵਿਦਾਸ ਜੀ ਦੇ ਜੀਵਨ ਦੀ ਸਾਡੇ ਵਡੇਰਿਆਂ ਵਿਦਵਾਨਾਂ ਨੇ ਉੱਥੇ ਜ਼ਿਕਰ ਕੀਤਾ ਹੈ ਕਿ ਪਰਿਪੂਰਨ ਪਰਮਾਤਮਾ ਮਹਾਤਮਾ ਦਾ ਸਰੀਰ ਧਾਰ ਕੇ ਇਹਨਾਂ ਦੀ ਕੁਟੀਆ ਚ ਆਇਆ। ਕਹਿਣ ਲੱਗੇ, ਪਿਆਰਿਆ ਤੂੰ ਬੜਾ ਪਰਉਪਕਾਰੀ ਹੈ ਤੇ ਸੇਵਾ ਚ ਥੋੜਾ ਜਿਹਾ ਮੇਰਾ ਵੀ ਹਿੱਸਾ ਪਾ ਲਾ। ਬਾਬਾ ਰਵਿਦਾਸ ਜੀ ਕਹਿੰਦੇ, ਮਹਾਂਪੁਰਸ਼ ਹੁਕਮ ਕਰੋ। ਕਹਿੰਦੇ, ਮੇਰੇ ਕੋਲ ਨਿੱਕੀ ਜੀ ਵੱਟੀ ਹੈ। ਕਹਿੰਦੇ ਜੀ, ਕੀ? ਇਹ ਪਾਰ ਸੀ, ਮੈਂ ਗੁਰਮੁਖੋਂ ਵੇਖਿਆ ਤਾਂ ਹੈ ਨਹੀਂ ਜ਼ਿੰਦਗੀ, ਪਰ ਮਹਾਂਪੁਰਸ਼ਾਂ ਕੋਲ ਪੜ੍ਹਿਆ, ਜਿਹੜੀ ਪਾਰਸ ਦੀ ਵੱਟੀ ਗੁਰਮੁਖੋਂ ਨਿੱਕੀ ਜਿਹੀ ਪੱਥਰ ਦੀ ਵੱਟੀ ਹੁੰਦੀ ਹੈ, ਲੇਕਿਨ ਪਰਮਾਤਮਾ ਦੀ ਕਲਾ ਉਹ ਪਾਰਸ ਦੀ ਵੱਟੀ ਅੱਠਾਂ ਧਾਤਾਂ ਵਿੱਚੋਂ ਜਿਹਦੇ ਨਾਲ ਵੀ ਸ਼ੋਹ ਜਾਏ ਉਹ ਸੋਨਾ ਬਣ ਜਾਂਦਾ। ਤਾਂਬਾ ਪਾਰਸ ਪਰਸੀਏ ਹੋਏ ਕੰਚਨ ਸੋਈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਤਾਂਬਾ ਪਾਰਸ ਨਾਲ ਸ਼ੋਹ ਜਾਏ ਤੇ ਸੋਨਾ ਬਣ ਜਾਂਦਾ। ਭਗਵਾਨ ਬਾਬਾ ਰਵਿਦਾਸ ਜੀ ਨੂੰ ਕਹਿਣ ਲੱਗੇ ਵੀ ਪ੍ਰੇਮੀਆਂ, ਆ ਪਾਰਸ ਦੀ ਵੱਟੀ ਹੈ ਤੇ ਤੇਰੇ ਕੋਲ ਆਏ ਗਿਆ ਬੜਾ ਰਹਿੰਦਾ, ਤੇਰਾ ਖਰਚਾ ਬੜਾ ਹੈ, ਤੇ ਇਉਂ ਕਰੀ ਕਿਸੇ ਲੋਹੇ ਦੇ ਚੀਜ਼ ਨਾਲ ਇਹ ਪਾਰਸ ਦੀ ਵੱਟੀ ਸੁਹਾ ਲਈ ਤੇ ਸੋਨਾ ਬਣ ਜਾਏਗਾ, ਉਹਦੀ ਕੀਮਤ ਵਧੇ, ਤੇਰੀਆਂ ਲੋੜਾਂ ਪੂਰੀਆਂ ਹੋ ਜਾਣਗੀਆਂ। ਆਪਾਂ ਮਹਾਂਪੁਰਸ਼ਾਂ ਦੀ ਰੀਸਾਂ ਤਾਂ ਕਰਦੇ ਹਾਂ, ਆਪਾਂ ਉਹਨਾਂ ਦੇ ਜੋੜੇ ਵਰਗੇ ਵੀ ਨਹੀਂ। ਸਾਨੂੰ ਕੋਈ ਥੋੜੇ ਜਿਹੇ ਪੈਸੇ ਤੇ ਆਪਾਂ ਕਹਿੰਦੇ ਫਲਾਣੇ ਨੇ ਬੜੀ ਮਦਦ ਕੀਤੀ, ਗੁਣ ਗਾਉਣੇ ਉਹਦੇ। ਪਰ ਬਾਣੀ ਕਹਿੰਦੀ, ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਕ ਸੁਆਮੀ, ਜਿਹਦਾ ਵਾਹਿਗੁਰੂ ਬਣ ਜਾਏ ਨਾ ਉਹਨਾਂ ਦੀ ਅਵਸਥਾ, ਪਰਵਾਹ ਨਾਹੀਂ ਕਿਸੇ ਕੇਰੀ। ਨਮਸਕਾਰ ਬਾਬਾ ਰਵਿਦਾਸ ਜੀ ਨੂੰ। ਕਹਿੰਦੇ, ਮਹਾਂਪੁਰਸ਼ੋ ਮੇਰੇ ਹੱਥ ਰੁੱਝੇ ਨੇ ਤੇ ਤੁਸੀਂ ਇਉਂ ਕਰੋ ਵੀ ਛੱਪਰ ਚ ਜਿੱਥੇ ਆਪ ਕਿਰਪਾ ਕਰਕੇ ਕਿਤੇ ਟੰਗ ਦਿਓ, ਰੱਖ ਦਿਓ ਤੇ ਸਾਨੂੰ ਕੋਈ ਪਾ ਦੇ, ਆਪਾਂ ਤਾਂ ਮਗਰ ਮਗਰ ਫਿਰਨਾ ਸੀ। ਰੱਬ ਮਹਾਤਮਾ ਦਾ ਰੂਪ ਧਾਰ ਕੇ ਤੇ ਪਾਰਸ ਦੀ ਵੱਟੀ ਦੇਣ ਲਈ ਘਰ ਚੱਲ ਕੇ ਆਇਆ ਤੇ ਕਹਿੰਦੇ, ਮੈਂ ਰੁੱਝਾਂ ਤੇ ਇਹਨੂੰ ਟੰਗ ਦਿਓ। ਟੰਗ ਦਿੱਤਾ ਤੇ ਜੇ ਉਹ ਚਲੇ ਜਾਂਦੇ ਤੇ ਆਪਣੇ ਵਰਗਿਆਂ ਨੇ ਕਹਿਣਾ, ਵੇਖੀਏ ਤਾਂ ਵਿੱਚ ਕੀ ਭਲਾ ਪਾਇਆ, ਆਪਣੇ ਵਰਗੇ ਹੁੰਦੇ ਤੇ ਵੇਖੀਏ ਤਾਂ ਅਸੀਂ ਕੀ ਦਿੱਤਾ। ਉਹਨਾਂ ਪਰਵਾਹ ਹੀ ਨਹੀਂ ਕੀਤੀ। ਉੱਥੇ ਲਿਖਿਆ ਵੀ 6 ਮਹੀਨੇ ਲੰਘ ਹੈ ਤੇ ਮਹਾਤਮਾ ਜਨ ਉਸੇ ਸਰੂਪ ਵਿੱਚ ਆਏ ਤੇ ਕਹਿਣ ਲੱਗੇ, ਰਵਿਦਾਸ ਮੈਂ ਤੈਨੂੰ ਨਿੱਕੀ ਜਿਹੀ ਚੀਜ਼ ਦੇ ਗਿਆ ਸਾਂ ਤੇ ਭਲਿਆ ਤੂੰ ਵਰਤੋਂ ਨਹੀਂ ਕੀਤੀ। ਕਹਿੰਦੇ ਜੀ, ਮੈਂ ਸਮਝਿਆ ਨਹੀਂ, ਚੇਤਾ ਨਹੀਂ ਰਿਹਾ। ਕਹਿੰਦੇ, ਭਾਈ ਮੈਂ ਤੈਨੂੰ ਪਾਰ ਦੀ ਵੱਟੀ ਦਿੱਤੀ ਸੀ ਤੇ ਮੇਰੇ ਮਨ ਦੀ ਭਾਵਨਾ ਸੀ ਵੀ ਜਿਹੜੇ ਤੇਰੇ ਕੋਲ ਸੰਦ ਨੇ ਨਾ ਇਹਨਾਂ ਦੇ ਨਾਲ ਲਾ ਦੇਗਾ ਨਾ ਤੇ ਸੋਨਾ ਬਣ ਜਾਏਗਾ। ਲੋਕੀ ਰੱਬ ਕੋਲੋਂ ਹੀ ਛੜੇ ਜਾਂਦੇ, ਪਰ ਜਿਹੜੇ ਰੱਬ ਨੇ, ਰੱਬ ਦੇ ਪਿਆਰੇ, ਇਹ ਰੱਬ ਨੂੰ ਵੀ ਛੱਡ ਲੈਂਦੇ ਨੇ। ਉੱਥੇ ਹੀ ਸੰਤ ਬਾਬਾ ਕਰਤਾਰ ਸਿੰਘ ਜੀ ਹੋਰਾਂ ਕੋਲ ਪੜ੍ਹਿਆ, ਕਹਿੰਦੇ, ਵਾਹ ਬਾਬਾ ਚਲਾਕੀਆਂ ਮੇਰੇ ਨਾਲ, ਵਾਹ ਬਾਬਾ ਚਲਾਕੀਆਂ ਮੇਰੇ ਨਾਲ। ਤੇਰਾ ਭਾਵ ਇਹ ਸੀ ਵੀ ਮੈਂ ਆਪਣੀ ਆੜ ਦੇ ਨਾਲ ਇਹ ਪਾਰ ਦੀ ਵੱਟੀ ਲਾ ਲਾ ਤੇ ਜੇ ਇਹ ਵੱਟੀ ਪਾਰਸ ਨਾਲ ਲੱਗ ਗਈ ਤੇ ਇਹਨੇ ਹੋਣਾ ਸੋਨੇ ਤੇ ਇਹਨੇ ਮੁੜ ਕੇ ਮੁੜਨਾ ਵੀ ਨਹੀਂ, ਤੂੰ ਕੰਮ ਨਹੀਂ ਚੱਲਣਾ। ਜਿਹੜੀ ਲੋਹੇ ਦੀ ਹੁੰਦੀ ਨਾ ਆੜ, ਉਹ ਤਿੱਖੀ ਹੁੰਦੀ ਹੈ। ਜਿਹੜਾ ਸੋਨਾ ਹੈ ਇਹ ਨਰਮ ਹੁੰਦਾ ਹੈ। ਆ ਲੋਕੀ ਕੜਾ ਬਣਾਉਂਦੇ ਨਾ ਕੜੇ, ਤੇ ਵਿੱਚ ਕਹਿਣਗੇ ਭੋਰਾ ਕਤਾਂਬਾ ਪਾ ਦੀ, ਜੇ ਨਿਹਰਾ ਸੋਨੇ ਦਾ ਹੋਇਆ ਤੇ ਜਿਹੜਾ ਇਹ ਸੋਨਾ ਇਹ ਚਿੱਬਾ ਹੋ ਜਾਏਗਾ ਚਿੱਬਾ। ਜਿੰਨਾ ਸੋਨਾ ਕੜਾ ਮੋਟਾ ਹੋਵੇ ਨਾ, ਕਰੜਾ ਹੋਵੇ, ਇਹ ਸਮਝ ਲਓ ਵੀ ਅੱਧੋ ਅੱਧ ਤਾਂਬਾ ਲਾਇਆ ਜੇ ਵਿੱਚ। ਤੇ ਜੇ ਪਿਓਰ ਸੋਨਾ ਹੋਇਆ ਨਾ ਤੇ ਮਾੜਾ ਜਿਹਾ ਨਪੋਗੇ ਤੇ ਗੁਰਮੁਖੋਂ ਸੋਨਾ ਨਪਿਆ ਜਾਂਦਾ, ਉਹ ਢਲ ਜਾਂਦਾ ਹੈ। ਭਾਵ ਜਿੰਨਾ ਵੱਡਾ ਨਾ ਓਨਾ ਢਲ ਜਾਂਦਾ ਹੈ, ਤੇ ਜਿੰਨੀ ਵਿੱਚ ਨਕਲ ਹੈ ਨਾ ਓਨੀ ਆਕੜ ਜ਼ਿਆਦੀ। ਇੱਥੇ ਆਪਣੀ ਵੀ ਗੱਲ ਆ ਜਾਏਗੀ, ਜੇ ਤਾਂ ਆਪਾਂ ਸ਼ੁੱਧ ਹਾਂ ਨਾ ਤੇ ਆਪਾਂ ਨਰਮ ਹੋ ਜਾਵਾਂਗੇ, ਜੇ ਆਪਣੇ ਚ ਬਹੁਤਾ ਰਲਾ ਤੇ ਆਕੜ ਪੱਲੇ, ਪਰ ਕੀਮਤ ਕੱਖ ਨਹੀਂ। ਜਿਹੜੇ ਕੜੀ ਤਾਂਬਾ ਪਿਆਵੇ ਨਾ ਬੜਾ ਸੋਹਣਾ ਲੱਗਦਾ, ਕੀਮਤ ਘੱਟ ਜਾਏਗੀ। ਲੇਕਿਨ ਤਾਂਬਾ ਘੱਟ ਹੈ ਤੇ ਉਹ ਕੜਾ ਮੁੜ ਗਿਆ, ਕੀਮਤ ਜ਼ਿਆਦੀ। ਇਹਦੇ ਚ ਮੇਰਾ ਕਹਿਣ ਦਾ ਇਨਡਾਇਰੈਕਟ ਭਾਵ ਹੈ ਵੀ ਗੁਰਮੁਖ ਆਪਾਂ ਆਕੜਿਆ ਨਾ ਕਰੀਏ, ਸੋਹਣਾ ਬਣ ਜਾਈਏ ਤੇ ਕੀਮਤ ਵੱਧ ਪੈ ਜਾਏਗੀ। ਕਹਿਣ ਲੱਗੇ ਵਾਹ ਬਾਬਾ ਇਹ ਚਲਾਕੀਆਂ ਮੇਰੇ ਨਾਲ, ਤੇ ਮੈਨੂੰ ਨਿਕੰਮਾ ਕਰਨਾ, ਮੈਂ ਕੰਮ ਨਹੀਂ ਛੱਡਣਾ। ਭਗਵਾਨ ਨੇ ਹੱਸ ਕਰਕੇ ਬਾਬਾ ਰਵਿਦਾਸ ਜੀ ਨੂੰ ਜੱਫੀ ਪਾ ਲਈ। ਮੁੜ ਕੇ ਅੱਗੇ ਜਾ ਕੇ ਉੱਥੇ ਲਿਖਿਆ ਗੁਰਮਹਾਂਪੁਰਸ਼ਾਂ ਨੇ, ਵਿਦਵਾਨਾਂ ਨੇ, ਵੀ ਹੁਣ ਆਇਆ ਗਿਆ ਬੜਾ ਰਹਿੰਦਾ, ਖਰਚਾ ਬੜਾ। ਉਧਰ ਬਾਬਾ ਰਾਮ ਰਵਿਦਾਸ ਜੀ ਨੇ ਆਪਣੇ ਧਾਰਮਿਕ ਅਕੀਦੇ ਦੇ ਮੁਤਾਬਕ ਇੱਕ ਨਿੱਕੀ ਜੀ ਮੂਰਤੀ ਬਣਾਈ ਤੇ ਉਹਦੀ ਪੂਜਾ ਕਰਦੇ ਹਨ। ਇਹ ਵੱਖ ਵੱਖ ਧਰਮ ਦੇ ਪੱਖ ਨੇ। ਦਰਸ਼ਨ ਹੋਏ ਸੁਪਨੇ ਦੇ ਵਿੱਚ, ਕਹਿੰਦੇ ਰਵਿਦਾਸ ਜੀ ਤੁਹਾਡਾ ਖਰਚਾ ਬੜਾ ਤੇ ਆਇਆ ਗਿਆ ਬੜਾ ਰਹਿੰਦਾ ਹੈ, ਔਰ ਉਹਨਾਂ ਪ੍ਰੇਮੀਆਂ ਵਾਸਤੇ ਰਹਿਣ ਲਈ ਥਾਂ ਵੀ ਚਾਹੀਦਾ, ਉਹਨਾਂ ਦੇ ਭੋਜਨ ਪ੍ਰਸ਼ਾਦਾ ਵੀ ਚਾਹੀਦਾ ਹੈ। ਇਸ ਕਰਕੇ ਤੁਹਾਨੂੰ ਸੁਝਾਅ ਹੈ ਵੀ ਥੋੜਾ ਜਿਹਾ ਚੰਗਾ ਮਕਾਨ ਬਣਾਓ ਤੇ ਅਸੀਂ ਭਗਵਾਨ ਦੀ ਮੂਰਤੀ ਕੋਲ ਪੰਜ ਮੋਹਰਾਂ ਰੱਖ ਦਿਆ ਕਰਾਂਗੇ, ਇਹ ਤੁਸੀਂ ਚੁੱਪ ਕਰਕੇ ਚੁੱਕ ਲੈਣੀਆਂ। ਇਸ ਤਰ੍ਹਾਂ ਕੁਝ ਦਿਨ ਚੱਲਦਾ ਰਿਹਾ ਤੇ ਬਾਬਾ ਰਵਿਦਾਸ ਦੇ ਮਨ ਤੇ ਉਹਦਾ ਕੋਈ ਅਸਰ ਨਹੀਂ, ਉਹ ਪੰਜ ਮੋਹਰਾਂ ਪਾਸੇ ਕਰਕੇ ਰੱਖ ਦੇਣੀਆਂ। ਮੁੜ ਕੇ ਸੁਪਨੇ ਵਿੱਚ ਭਗਵਾਨ ਦੇ ਫਿਰ ਦਰਸ਼ਨ ਹੋਏ ਤੇ ਕਹਿਣ ਲੱਗੇ ਰਵਿਦਾਸ ਜੀ ਉਹ ਮੋਹਰਾਂ ਰੱਖਣ ਲਈ ਨਹੀਂ ਤੁਹਾਨੂੰ ਦਿੱਤੀਆਂ, ਉਹ ਵਰਤਣ ਲਈ ਦਿੱਤੀਆਂ ਨੇ, ਤੇ ਮਹਿਸੂਸ ਨਾ ਕਰਨਾ ਅਸੀਂ ਆਪ ਹੀ ਬਹਾਨਾ ਬਣਾਵਾਂਗੇ ਵੀ ਕੋਈ ਪਰਮੇਸ਼ਰ ਦਾ ਪਿਆਰਾ ਆਵੇਗਾ ਉਹ ਤੁਹਾਨੂੰ ਮਾਇਆ ਦੇਵੇਗਾ, ਇਹ ਦੋਵੇਂ ਦੀਆਂ ਦੋਵੇਂ ਮਾਇਆ ਰਲਾ ਕਰਕੇ ਤੇ ਸੰਗਤਾਂ ਦੇ ਵਾਸਤੇ ਤੁਸੀਂ ਕਮਰਿਆਂ ਦਾ ਪ੍ਰਬੰਧ ਕਰਨਾ, ਸਰਾਂ ਦਾ ਪ੍ਰਬੰਧ ਕਰਨਾ, ਰਹਿਣ ਸਹਿਣ ਦਾ, ਲੰਗਰ ਦਾ ਕਰਨਾ, ਜਿਵੇਂ ਰਾਤ ਸੁਪਨੇ ਚ ਵਾਪਰਿਆ ਸੀ ਨਾ ਉਸੇ ਤਰ੍ਹਾਂ ਲਿਖਿਆ ਵੀ ਪਰਮੇਸ਼ਰ ਦੇ ਪਿਆਰੇ ਕੋ ਸੇਠ ਆਏ, ਉਹਨਾਂ ਨੇ ਆਣ ਕੇ ਬਾਬਾ ਰਵਿਦਾਸ ਦੇ ਚਰਨਾਂ ਤੇ ਨਤਮਸਤਕ ਹੋਏ ਤੇ ਕਹਿਣ ਲੱਗੇ ਮਹਾਂਪੁਰਸ਼ੋ ਮੈਂ ਪ੍ਰਾਰਥਨਾ ਕੀਤੀ ਸੀ, ਅਰਦਾਸ ਕੀਤੀ ਸੀ ਵੀ ਮੇਰਾ ਫਲਾਨਾ ਕਾਰਜ ਨੇਪਰੇ ਚੜ ਜਾਏ ਤੇ ਮੈਂ ਆਪਣੀ ਕਮਾਈ ਦੇ ਵਿੱਚੋਂ ਕੁਝ ਪ੍ਰਜਾ ਦੀ ਭਲਾਈ ਵਾਸਤੇ ਸੇਵਾ ਕਰਾਂਗਾ ਤੇ ਤੁਸੀਂ ਅੱਠੇ ਪਰ ਸੇਵਾ ਕਰਦੇ ਤੇ ਥੋੜੀ ਜਿਹੀ ਮੇਰੀ ਭੇਟਾ ਵੀ ਪ੍ਰਵਾਨ ਕਰ ਲਓ। ਉਹ ਮਾਇਆ ਮਹਾਤਮਾ ਨੇ ਦੇ ਉਸ ਸੇਠ ਨੇ ਦੇ ਦਿੱਤੀ, ਕੁਝ ਮਾਇਆ ਬਾਬਾ ਰਵਿਦਾਸ ਕੋਲ ਜਿਹੜੀਆਂ ਉਹ ਮੋਹਰਾਂ ਸਨ ਉਹ ਲੈ ਲਈਆਂ। ਵੱਡਾ ਮੰਦਰ ਬਣ ਗਿਆ। ਜਿਹੜੀ ਈਰਖਾ ਨਾ ਇਹ ਗੁਰਮੁਖ, ਤੁਸੀਂ ਜਿੰਨੇ ਵੀ ਧਰਮ ਨੇ, ਮੈਂ ਬਹੁਤ ਸਾਰੇ ਧਰਮਾਂ ਦਾ ਮੁਤਾਲਿਆ ਕੀਤਾ, ਈਸਾਈ ਧਰਮ ਦਾ, ਇਸਲਾਮ ਦਾ, ਹੋਰ ਬਹੁਤ ਸਾਰੇ ਧਰਮਾਂ ਦਾ, ਵੇਦਾਂ ਦਾ, ਜਿਹੜੀ ਈਰਖਾ ਜਦੋਂ ਤੋਂ ਸੰਸਾਰ ਬਣਿਆ ਈਰਖਾ ਉਦੋਂ ਤੋਂ ਨਾਲ ਚੱਲਦੀ ਹੈ, ਜਦੋਂ ਤੋਂ ਸੰਸਾਰ ਬਣਿਆ। ਇੱਕ ਸ਼ੈਤਾਨ, ਇੱਕ ਭਗਵਾਨ। ਜਿਹੜਾ ਸ਼ੈਤਾਨ ਹੈ ਨਾ ਇਹ ਸਾਨੂੰ ਭਗਵਾਨ ਨਾਲੋਂ ਤੋੜਦਾ ਹੈ। ਇਹ ਭਾਸ਼ਾ ਦਾ ਫਰਕ ਹੈ, ਕਿਤੇ ਉਹਨੂੰ ਇੰਪ ਕਹਿ ਦਿੱਤਾ, ਕਿਤੇ ਉਹਨੂੰ ਡੈਵਲ ਕਹਿ ਦਿੱਤਾ, ਕਿਤੇ ਉਹਨੂੰ ਸ਼ੈਤਾਨ ਕਹਿ ਦਿੱਤਾ, ਤੇ ਆਪਾਂ ਭਾਰਤੀ ਸੰਸਕ੍ਰਿਤੀ ਚ ਉਹਨੂੰ ਮਾਇਆ ਕਹਿੰਦੇ ਆ। ਜਿਹੜੀ ਮਾਇਆ ਨਾ ਪਰੋਜ ਪਾਠ ਕਰਦੇ, ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਮਾਇਆ ਦੀ ਵਿਆਖਿਆ। ਕਹਿੰਦੇ ਜਿਹੜੇ ਢੰਗ ਦੇ ਨਾਲ ਬੰਦਾ ਰੱਬ ਨੂੰ ਭੁੱਲ ਜੇ ਉਹ ਮਾਇਆ ਹੈ, ਜਿਹੜੇ ਢੰਗ ਤਰੀਕੇ ਨਾਲ ਬੰਦਾ ਰੱਬ ਨਾਲ ਟੁੱਟ ਜੇ ਉਹ ਸ਼ੈਤਾਨ ਹੈ। ਇਸੇ ਤਰ੍ਹਾਂ ਗੁਰਮੁਖੋ ਜਦੋਂ ਬਾਬੇ ਰਵਿਦਾਸ ਦੀ ਮਹਿਮਾ ਫੈਲੀ ਨਾ ਤੇ ਧਰਮ ਦੇ ਠੇਕੇਦਾਰਾਂ ਨੂੰ ਪਰੇਸ਼ਾਨੀ ਹੋ ਗਈ। ਠੇਕੇਦਾਰ ਮੈਂ ਇਹ ਆਮ ਬੋਲਦਾ, ਕੋਈ ਪ੍ਰੇਮੀ ਹੁੰਦੇ ਕੋਈ ਠੇਕੇਦਾਰ ਹੁੰਦੇ ਨੇ, ਤੇ ਮੈਂ ਇਹ ਵੀ ਕਹਿੰਦਾ ਨਾ ਵੀ ਕਈਆਂ ਨੂੰ ਮੇਰੀ ਗੱਲ ਚੁਬਣੀ ਤੇ ਮਾਫ਼ੀ ਮੰਗ ਲਾਂ। ਆਪਾਂ ਵੈਸੇ ਠੇਕੇਦਾਰਾਂ ਦੀ ਕਦਰ ਕਰਦੇ ਹਾਂ, ਆਪਾਂ ਧਾਰਮਿਕ ਬੰਦਿਆਂ ਦੀ ਨਹੀਂ ਕਰਦੇ। ਕਥਾ ਕੀਰਤਨ ਕਰਾਉਂਦੇ ਨਾ ਤੇ ਕਹਿੰਦੇ ਗਿਆਨੀ ਜੀ ਕਿੰਨੀ ਭੇਟਾ, ਤੇ ਜਿੰਨੀ ਠੋਕੇ ਲੈਂਦਾ ਕਹਿੰਦੇ ਵੱਡਾ ਗਿਆਨੀ, ਵੱਡਾ ਠੇਕੇਦਾਰ ਜੋ ਆਇਆ। ਜੇ ਮਹਿੰਗਾ ਗਿਆਨੀ ਹੈ ਨਾ ਤੇ ਕਹਿਣਗੇ ਉਹਨੂੰ ਭਰੇ ਦੀਵਾਨ ਚ ਟਾਈਮ ਦਿਆਂਗੇ। ਇਹਦਾ ਫਿਰ ਭਾਵ ਹੈ ਭਾਈ ਮਰਦਾਨਾ ਕੁਝ ਵੀ ਨਹੀਂ, ਉਹਨੇ ਕਿਹੜਾ ਠੇਕਾ ਕੀਤਾ ਸੀ, ਉਹਦੀ ਭੇੜਾ ਕਿਹੜੀ ਸੀ ਭਾਈ ਮਰਦਾਨੇ ਦੀ, ਪਰ ਅਸੀਂ ਭਾਈ ਮਰਦਾਨੇ ਦੀ ਜੁੱਤੀ ਵਰਗੇ ਵੀ ਨਹੀਂ। ਭਾਈ ਮਰਦਾਨੇ ਨੇ ਜ਼ਿੰਦਗੀ ਪ੍ਰਯੰਤ ਕੀਰਤਨ ਕੀਤਾ। ਮੈਂ ਕਈ ਥਾਵਾਂ ਦੋ ਗੱਲਾਂ ਪੜ੍ਹੀਆਂ ਨੇ, ਕਿਤੇ ਲਿਖਿਆ 46 ਸਾਲ, ਕਿਤੇ 52 ਸਾਲ, ਪਰ ਗੁਰਮੁਖੋ ਜਦੋਂ ਬਾਬੇ ਨਾਨਕ ਦਾ ਨਾਂ ਲਵਾਂਗੇ ਤੇ ਭਾਈ ਮਰਦਾਨੇ ਦਾ ਨਾਮ ਲੈਣਾ ਹੀ ਪਏਗਾ, ਕਿਉਂਕਿ ਭਾਈ ਮਰਦਾਨਾ ਵਿਕਾਊ ਨਹੀਂ। ਇਹ ਵਿੱਚੋਂ ਸੁਭਾਵਿਕ ਗੱਲ ਆ ਗਈ। ਬਾਬੇ ਰਵਿਦਾਸ ਦੀ ਮਹਿਮਾ ਫੈਲੀ, ਆਪਣੇ ਆਪ ਨੂੰ ਪੰਡਿਤ ਖਵਾਉਣ ਵਾਲੇ, ਵਿਦਵਾਨ ਖਵਾਉਣ ਵਾਲੇ, ਉਹਨਾਂ ਨਵਾਬ ਦੇ ਕੋਲ ਜਾ ਕਰਕੇ ਸ਼ਿਕਾਇਤ ਕੀਤੀ, ਸਾਡੀ ਜੀ ਉੱਚੀ ਜਾਤੀ ਹੈ, ਇਹਨੂੰ ਕੀ ਆਖਿਆ ਵੀ ਇਹ ਪੂਜਾ ਕਰੇ ਮੂਰਤ ਭਗਵਾਨ ਦੀ। ਨਵਾਬ ਕੋਲ ਸ਼ਿਕਾਇਤ ਗਈ, ਨਵਾਬ ਜੀ ਕਹਿਣ ਲੱਗੇ ਵੀ ਗੁਰਮੁਖ ਤੁਹਾਡਾ ਨਿੱਜੀ ਧਾਰਮਿਕ ਮਾਮਲਾ ਤੇ ਮੈਨੂੰ ਵਿੱਚ ਨਾ ਕੇ ਸੀਟੋ। ਕਹਿਣ ਲੱਗੇ ਜੀ ਤੁਸੀਂ ਜ਼ਿੰਮੇਦਾਰ, ਸ਼ਿਕਾਇਤ ਕਿਹਦੇ ਕੋਲ ਕਰੀਏ। ਨਵਾਬ ਜੀ ਨੇ ਆਪਣੇ ਸਲਾਹਕਾਰਾਂ ਦੇ ਕੋਲੋਂ ਸਲਾਹ ਲਈ, ਸਾਰੇ ਵਿਚਾਰਾਂ ਚ ਪੈ ਕੇ ਤੇ ਕਹਿਣ ਲੱਗੇ ਜੀ ਆਪਾਂ ਇਹ ਫੈਸਲਾ ਕਰਨ ਜੋਗੇ ਹੀ ਨਹੀਂ, ਆਪਾਂ ਭਗਵਾਨ ਕੋਲੋਂ ਹੀ ਕਰਾ ਲਈਏ। ਉਹ ਰਵਿਦਾਸ ਜੀ ਨੂੰ ਵੀ ਤਲਬਿਆ ਗਿਆ, ਉਹ ਵੀ ਗਏ ਉੱਥੇ ਵੀ ਬਾਬਾ ਰਵਿਦਾਸ ਜੀ ਤੁਹਾਡੇ ਵਿਰੁੱਧ ਸ਼ਿਕਾਇਤ ਲੱਗੀ ਸਪਸ਼ਟੀਕਰਨ ਦਿਓ। ਇਹ ਵੀ ਚਲੇ ਗਏ, ਉਹ ਵੀ ਧਰਮ ਦੇ ਠੇਕੇਦਾਰ ਵੀ ਆ ਗਏ ਤੇ ਕਹਿਣ ਲੱਗੇ ਤੁਸੀਂ ਇਉਂ ਕਰੋ ਮੈਨੂੰ ਪਾਸੇ ਕਰੋ, ਆਪਾਂ ਭਗਵਾਨ ਨੂੰ ਪੁੱਛ ਲੈਂਦੇ ਹਾਂ। ਬਾਬਾ ਰਵਿਦਾਸ ਜੀ ਕਹਿੰਦੇ ਮੈਨੂੰ ਪਾਸੇ ਕਰ ਦਿਓ, ਆਪਾਂ ਭਗਵਾਨ ਨੂੰ ਪੁੱਛ ਲੈਂਦੇ ਹਾਂ। ਬਾਬਾ ਰਵਿਦਾਸ ਕੋਲ ਜਿਹੜੀਆਂ ਉਹ ਮੂਰਤੀਆਂ ਸਨ ਉਹ ਵੀ ਦੇ ਦਿੱਤੀਆਂ, ਉਹਨਾਂ ਵੀ ਦੇ ਦਿੱਤੀਆਂ ਤੇ ਕਹਿਣ ਲੱਗੇ ਗੁਰਮੁਖੋ ਤੁਸੀਂ ਸਾਰੇ ਜਣੇ ਪ੍ਰਾਰਥਨਾ ਕਰੋ ਤੇ ਜਿਨ੍ਹਾਂ ਦਾ ਭਗਵਾਨ ਹੋਵੇਗਾ ਆਪਣੇ ਆਪ ਉਹਨਾਂ ਕੋਲ ਚੱਲ ਕੇ ਆ ਜਾਏਗਾ। ਜਿਵੇਂ ਬੱਚਾ ਮਾਂ ਨੂੰ ਵਾਰ ਮਾਰਦਾ ਤੇ ਮਾਂ ਆ ਜਾਂਦੀ ਹੈ ਨਾ। ਉਹਨਾਂ ਨੇ ਬੜੇ ਮੰਤਰ ਤੰਤਰ ਕੀਤੇ ਪਰ ਗੱਲ ਨਾ ਬਣੀ। ਬਾਬਾ ਰਵਿਦਾਸ ਜੀ ਨੇ ਉਸ ਮੌਕੇ ਸ਼ਬਦ ਪੜਿਆ, ਕੂ ਪਰਿਓ ਜੈਸੇ ਦਾਦਰਾ ਕਾਸ਼ ਆਰ ਬਦਾਰ ਨਾ ਸੂਝ। ਕਹਿੰਦੇ ਜਿਵੇਂ ਖੂਹ ਦੇ ਵਿੱਚ ਡੱਡੂ ਹੁੰਦਾ ਨਾ, ਤੁਹਾਨੂੰ ਪਤਾ ਕੋਈ ਨੀ ਲੱਗਦਾ ਭਗਵਾਨ, ਇਸੇ ਤਰ੍ਹਾਂ ਮੇਰਾ ਮਨ ਮਾਇਆ ਨੇ ਮੋਹ ਲਿਆ ਤੇ ਮੈਨੂੰ ਸਮਝ ਨਹੀਂ ਆਉਂਦੀ, ਤੂੰ ਆਪ ਕਿਰਪਾ ਕਰ। ਇਹ ਬਾਬਾ ਰਵਿਦਾਸ ਨੇ ਉਸ ਮੌਕੇ ਸ਼ਬਦ ਉਚਾਰਿਆ। ਇਤਿਹਾਸ ਕਹਿੰਦਾ ਵੀ ਜਿਹੜੀਆਂ ਉਹ ਮੂਰਤੀਆਂ ਸਨ ਥੋੜੀਆਂ ਥੋੜੀਆਂ ਹਿੱਲੀਆਂ ਔਰ ਗੰਗਾ ਦੇ ਉੱਪਰ ਦੀ ਚੱਲ ਕੇ ਬਾਬਾ ਰਵਿਦਾਸ ਜੀ ਦੇ ਕੋਲ ਆ ਗਈਆਂ। ਬਾਬਾ ਰਵਿਦਾਸ ਜੀ ਦੀ ਜੈ ਜੈਕਾਰ ਹੋ ਗਈ, ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਇਹ ਜਿਵੇਂ ਆਪਾਂ ਪੜ੍ਹਿਆ ਭਗਤ ਭਗਤ ਜਗ ਵੱਜਿਆ ਚੌਂ ਚੱਕਾਂ ਦੇ ਵਿੱਚ ਮਰੇਟਾ, ਚੌਂ ਚੱਕਾਂ ਵਿੱਚ ਬਾਬਾ ਰਵਿਦਾਸ ਜੀ ਦੀ ਮਹਿਮਾ ਫੈਲ ਗਈ ਤੇ ਰਾਜਸਥਾਨ ਦੇ ਵਿੱਚ ਇੱਕ ਰਾਜਾ ਸੀ, ਉਹਦੀ ਧਰਮ ਪਤਨੀ ਬੜੀ ਅਧਿਆਤਮਿਕ ਸੋਚ ਵਾਲੀ ਸੀ, ਬੜੀ ਉੱਚੀ ਆਤਮਾ ਸੀ, ਉਹਦਾ ਨਾਮ ਲਿਖਿਆ ਬੀਬੀ ਝਾਲਾ ਰਾਣੀ। ਉਹਨੇ ਬਾਬਾ ਰਵਿਦਾਸ ਜੀ ਦੀ ਮਹਿਮਾ ਸੁਣੀ, ਆਣ ਕਰਕੇ ਬਾਬਾ ਰਵਿਦਾਸ ਜੀ ਨੂੰ ਗੁਰੂ ਧਾਰਨ ਕੀਤਾ ਔਰ ਨਾਲ ਹੀ ਬੇਨਤੀ ਕੀਤੀ ਵੀ ਮਹਾਂਪੁਰਸ਼ੋ ਮੈਂ ਤੁਹਾਡੀ ਦਾਸੀ ਹਾਂ, ਤੁਸੀਂ ਸਾਡੇ ਸਿਰ ਦੇ ਤਾਜ ਹੋ, ਤੁਸੀਂ ਮੇਰੇ ਗੁਰਦੇਵ ਹੋ ਤੇ ਮੇਰੇ ਤੇ ਥੋੜੀ ਜਿਹੀ ਬੇਨਤੀ ਮੇਰੀ ਪ੍ਰਵਾਨ ਕਰਨੀ, ਕਿਰਪਾ ਕਰਨੀ, ਕਿਤੇ ਸਾਡੇ ਨਗਰ ਵਿੱਚ ਚਰਨ ਪਾ ਕੇ ਤੇ ਸਾਡੇ ਮਕਾਨ ਨੂੰ ਪਵਿੱਤਰ ਕਰੋ। ਰਾਣਾ ਜਦੋਂ ਬੀਬੀ ਰਾਣੀ ਝਾਲਾ ਰਾਣੀ ਨੇ ਬੇਨਤੀ ਕੀਤੀ ਭਗਤ ਰਵਿਦਾਸ ਜੀ ਰਾਣੀ ਦੀ ਬੇਨਤੀ ਸਵੀਕਾਰ ਕਰਕੇ ਚਲੇ ਗਏ ਤੇ ਅਮੀਰ ਲੋਕ ਅਮੀਰ ਹੁੰਦੇ ਨੇ। ਬੀਬੀ ਝਾਲਾ ਨੇ ਮਨ ਵਿੱਚ ਵਿਚਾਰ ਕੀਤੀ ਵੀ ਬਾਬਾ ਰਵਿਦਾਸ ਜੀ ਤੇ ਆਏ ਨੇ, ਭਗਵਾਨ ਦਾ ਦਿੱਤਾ ਬੜਾ ਕੁਛ ਹੈ ਤੇ ਜਿੰਨੇ ਵੀ ਇੱਥੇ ਰੱਬ ਦੇ ਪਿਆਰੇ ਮਹਾਂਪੁਰਸ਼ ਨੇ ਪੁਜਾਰੀ ਨੇ ਉਹਨਾਂ ਸਾਰਿਆਂ ਨੂੰ ਆਪਾਂ ਇਕੱਠਾ ਲੰਗਰ ਛਕਾਉਂਦੇ ਹਾਂ ਸਾਰਿਆਂ ਨੂੰ। ਗੁਰਮੁਖੋ ਆਪਾਂ ਮੂੰਹ ਜ਼ਬਾਨੀ ਜਿੰਨਾ ਮਰਜ਼ੀ ਕਹਿ ਦਈਏ ਪਰ ਸਾਡੇ ਅੰਦਰ ਜਾਤੀਵਾਦ ਹੰਕਾਰ ਕੁੱਟ ਕੁੱਟ ਕੇ ਭਰਿਆ ਪਿਆ, ਕੁੱਟ ਕੁੱਟ ਕੇ ਸਾਡੀ ਜਾਨ ਭਾਵੇਂ ਚਲੀ ਜੇ ਪਰ ਜਾਤੀਵਾਦ ਨਹੀਂ ਜਾਂਦਾ, ਮੈਂ ਫਲਾਨਾ ਹਾਂ, ਆਪਣੇ ਆਪ ਨੂੰ ਉੱਚਾ ਸਮਝਦੇ ਹਾਂ। ਪਰ ਯਾਦ ਰੱਖਣਾ ਜਦੋਂ ਆਪਾਂ ਮੜੀਆਂ ਸੰਸਕਾਰ ਹੋਣਾ ਨਾ ਉਦੋਂ ਆਪਣੀ ਜਾਤ ਨਹੀਂ ਜੇ ਲੱਭਣੀ, ਜਿਹਨ ਸਾਡੇ ਪਰਿਵਾਰ ਨੇ ਸਾਨੂੰ ਸਾੜਨਾ ਨਾ ਉਹਦੇ ਚ ਇਹ ਨਹੀਂ ਪਤਾ ਲੱਗਣਾ ਵੀ ਇਹ ਜੱਟ ਦੀਆਂ ਹੱਡੀਆਂ ਨੇ ਕਿ ਇਹ ਸ਼ੀਮੇ ਦੀਆਂ ਹੱਡੀਆਂ ਕਿ ਨਾਈ ਦੀਆਂ ਹੱਡੀਆਂ ਨੇ, ਸਾਰੀ ਸਵਾਹ ਦੀ ਸਵਾਹ ਹੀ ਹੋਵੇਗੀ। ਆਪਾਂ ਇਹ ਚੇਤੇ ਰੱਖਿਆ ਕਰੀਏ। ਉਹਨਾਂ ਨੇ ਆਣ ਕੇ ਇਤਰਾਜ਼ ਕੀਤਾ, ਕਹਿਣ ਲੱਗੇ ਜੀ ਇਹ ਨੀਵੀਂ ਜਾਤੀ ਵਾਲਾ ਤੇ ਅਸੀਂ ਉੱਚੀ ਜਾਤੀ ਵਾਲੇ, ਅਸੀਂ ਇਹਦੇ ਨਾਲ ਰੋਟੀ ਖਾਈਏ ਲੰਗਰ ਛਕੀਏ। ਜਿਹਨੂੰ ਲਫ਼ਜ਼ ਕਹਿੰਦੇ ਕਨਫਿਊਜ਼ਡ ਦਿਚਤਾ ਪੁਣਾ, ਰਾਣੀ ਵਿਚਾਰੀ ਵਿਚਾਰਾਂ ਚ ਪੈ ਗਈ ਵੀ ਕੀ ਕਰੀਏ, ਮੈਂ ਤਾਂ ਇੰਨਾ ਭੰਡਾਰਾ ਵੱਡਾ ਕੀਤਾ ਜਿਵੇਂ ਜਿਵੇਂ ਗੁਰਮੁਖੋ ਬੰਦੇ ਦੀ ਅਵਸਥਾ ਵੱਧਦੀ ਹੈ ਨਾ, ਉਹਦੀ ਟਾਲਰੇਸ਼ਨ ਪਾਵਰ ਵੱਧ ਜਾਂਦੀ ਹੈ। ਕੋਈ ਵੀ ਮਹਾਤਮਾ ਹੋਵੇ, ਜਦੋਂ ਕੋਈ ਬੰਦਾ ਉੱਚੀ ਅਵਸਥਾ, ਉਹਦੀ ਨਿਮਰਤਾ ਕੁਦਰਤੀ ਤੌਰ ਤੇ ਆਈ ਜਾਂਦੀ ਆਪਣੇ ਆਪ ਹੀ। ਬਾਬਾ ਰਵਿਦਾਸ ਜੀ ਕਹਿਣ ਲੱਗੇ, ਰਾਣੀ ਮੈਂ ਮਨ ਤੇ ਬੋਝ ਪਾਈ ਜਾਣੀ, ਕੋਈ ਗੱਲ ਨੀ, ਪਹਿਲਾਂ ਉਹ ਛਕਣਾ ਆਪਾਂ ਬਾਅਦ ਛਕ ਲਾਂਗੇ। ਜਦੋਂ ਕਹਿੰਦੇ ਇਹ ਬਾਬਾ ਰਵਿਦਾਸ ਜੀ ਨੇ ਰਾਣੀ ਝਾਲਾ ਰਾਣੀ ਨੂੰ ਕਿਹਾ ਤੇ ਉਹਨੇ ਆਖਿਆ ਵੀ ਕੋਈ ਗੱਲ ਨੀ ਪੰਡਿਤ ਜੀ, ਪਹਿਲਾਂ ਤੁਸੀਂ ਛਕ ਲਓ। ਜਦੋਂ ਛਕਣ ਲੱਗੇ ਨਾ ਤੇ ਜਿਹੜੇ ਪੰਗਤ ਲੱਗੀ ਤੇ ਉਹ ਜਿਵੇਂ ਆਪਾਂ ਸ਼ਲੋਕ ਪੜ੍ਹਦੇ ਹਾਂ, ਸ਼ਲੋਕ ਕਾਮ ਕ੍ਰੋਧਾ ਲੋਭ ਬਿਨ ਸੰਜਾਇਓ ਮੇਵ, ਉਹਨਾਂ ਨੇ ਸ਼ਲੋਕ ਪੜ੍ਹਿਆ ਜਿਹੜਾ ਵੀ ਉਸ ਮੌਕੇ ਪ੍ਰਚਲਿਤ ਹੋਏਗਾ, ਤੇ ਬਾਬਾ ਰਵਿਦਾਸ ਸਾਰਿਆਂ ਦੇ ਨਾਲ ਬੈਠਾ। ਉਹ ਕਹਿਣ ਲੱਗੇ ਵੀ ਬੀਬੀ, ਅਸੀਂ ਤੈਨੂੰ ਕਿਹਾ ਸੀ ਵੀ ਬਾਬੇ ਰਵਿਦਾਸ ਨਾਲ ਅਸੀਂ ਬਹਿ ਕੇ ਪੰਗਤ ਰੋਟੀ ਨਹੀਂ ਖਾਣੀ, ਤੇ ਇਹ ਤਾਂ ਮੇਰੀ ਥਾਲੀ ਚ ਬੁਰਕੀਆਂ ਤੋੜੀ ਜਾਂਦਾ। ਉਹ ਦੂਜਾ ਕਹਿੰਦਾ ਤੇਰੀ ਥਾਲੀ ਚ ਨਾ ਮੇਰੀਆਂ ਵੀ ਤੋੜੀਆਂ ਇਹਨੇ, ਆ ਮੇਰੇ ਨਾਲ ਵੀ ਬੈਠਾ ਹੈ। ਹੁਣ ਸਾਰੇ ਚਰਚਾ ਫੈਲ ਗਈ ਵੀ ਜਿਹੜੇ 150 ਸਨ ਵੀ ਸਾਰਿਆਂ ਦੀਆਂ ਬੁਰਕੀਆਂ ਤੋੜੀ ਜਾਂਦਾ ਨਾਲ ਬੈਠਾ। ਆਖਿਰ ਉਹਨਾਂ ਲੋਕਾਂ ਨੇ ਪ੍ਰਾਰਥਿਤ ਕੀਤਾ, ਮੁਆਫੀ ਮੰਗੀ, ਤੇ ਬਾਬਾ ਰਵਿਦਾਸ ਜੀ ਨੇ ਉਹਨਾਂ ਤੇ ਕਿਰਪਾ ਕਰਕੇ ਵੀ ਉਹਨਾਂ ਨੂੰ ਵਾਜਿਆ। ਇਹੋ ਜੀ ਮਹਾਨ ਸ਼ਕਤੀ ਹੋਏ ਨੇ ਬਾਬਾ ਰਵਿਦਾਸ ਜੀ, ਔਰ ਉਹਨਾਂ ਦੀ ਇਸ ਉੱਡਤਾ ਨੂੰ ਅਨੁਭਵ ਕਰਦਿਆਂ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਆਵਾਜ਼ ਮਾਰ ਕੇ ਆਖਿਆ, ਰਵਿਦਾਸ ਜੀ ਆਪਣੇ ਚ ਕੋਈ ਫਰਕ ਨਹੀਂ, ਔਰ ਉਹਨਾਂ ਨੂੰ ਬਰਾਬਰ ਦਾ ਸਨਮਾਨ ਦਿੱਤਾ। ਆਪਣੇ ਚ ਬਹੁਤ ਕਮਜ਼ੋਰੀਆਂ ਨੇ। ਜੱਟ ਕਹਿੰਦੇ ਨੇ ਬਾਬਾ ਧੰਨਾ ਵੱਡਾ ਹੈ, ਨਾਈ ਸਿੰਘ ਕਹਿੰਦੇ ਨੇ ਵੀ ਬਾਬਾ ਫਲਾਨਾ ਵੱਡਾ ਹੈ। ਇਹ ਤਾਂ ਜਾਤੀਆਂ ਕਰਦਿਆਂ ਭਰਾਓ, ਮੈਂ ਗੁਰੂ ਰਾਮਦਾਸ ਦੇ ਦਰ ਤੇ ਤੁਹਾਨੂੰ ਬੇਨਤੀ ਕਰਨ ਲੱਗਾ, ਜਿਹੜਾ ਗੁਰੂ ਦੇ ਦਰ ਪਰਵਾਨ ਚੜ੍ਹਦੇ ਉਹ ਸਾਰੇ ਵੱਡੇ ਹੋ ਜਾਂਦੇ ਨੇ। ਇੱਕ ਸਾਦੀ ਜੀ ਆਪਣੇ ਸਾਰਿਆਂ ਦੀ ਉਦਾਹਰਨ ਹੈ। ਪੰਜ ਪਿਆਰਿਆਂ ਨੇ ਅੰਮ੍ਰਿਤ ਛਕਿਆ, ਇੱਕ ਜੱਟ, ਇੱਕ ਖੱਤਰੀ, ਇੱਕ ਨਾਈ, ਇੱਕ ਸ਼ੀਂਬਾ, ਇੱਕ ਝਿਉਰ, ਤੇ ਗੁਰੂ ਗੋਬਿੰਦ ਸਿੰਘ ਨੇ ਇਹ ਤਾਂ ਨਹੀਂ ਸੀ ਆਖਿਆ ਵੀ ਜੱਟ ਵੱਡਾ ਹੈ, ਨਾ ਨਾ, ਉਹਨੇ ਆਖਿਆ ਇਹ ਪੰਜੇ ਮੇਰਾ ਰੂਪ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਨ। ਪਰ ਆਪਾਂ ਖਾਲਸੇ ਬਣੀਏ, ਆਪਾਂ ਬਾਬਾ ਰਵਿਦਾਸ ਜੀ ਦੀ ਇਸ ਪਾਵਨ ਪਵਿੱਤਰ ਜਨਮ ਦਿਹਾੜੇ ਨੂੰ ਮਨਾ ਰਹੇ ਹਾਂ, ਤੇ ਸਮੂਹ ਸੰਗਤਾਂ ਨੂੰ ਇਸ ਦਿਹਾੜੇ ਦੀ ਵਧਾਈ ਹੋਵੇ। ਤੇ ਬਾਬੇ ਰਵਿਦਾਸ ਜੀ ਨੂੰ ਬੇਨਤੀ ਕਰਦਾ, ਬਾਬਾ ਰਵਿਦਾਸ ਜੀ ਜਿਵੇਂ ਉਸ ਮੌਕੇ ਉਹਨਾਂ ਧਰਮ ਦੇ ਠੇਕੇਦਾਰਾਂ ਨੂੰ ਕਰਤਾਰਥ ਕੀਤਾ ਸੀ, ਉਹ ਥੋੜੀ ਜਿਹੀ ਰਹਿਮ ਸਾਡੇ ਤੇ ਵੀ ਕਰਦੇ ਵੀ ਅਸੀਂ ਵੀ ਕਰਤਾਰਥ ਹੋ ਜਾਈਏ, ਅਸੀਂ ਤੇਰੇ ਕੋਲੋਂ ਹੱਥ ਜੋੜ ਕੇ ਇਹ ਖੈਰ ਮੰਗਦੇ ਹਾਂ। ਗੁਰਮੁਖੋ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਚ ਭਾਵੇਂ ਬਾਬੇ ਫਰੀਦ ਹੈ, ਭਾਵੇਂ ਬਾਬਾ ਕਬੀਰ ਜੀ ਹੈ, ਭਾਵੇਂ ਬਾਬਾ ਜੈਦੇਵ ਹੈ, ਇਹ ਸਾਰੇ ਗੁਰੂ ਰੂਪ ਨੇ ਤੇ ਆਪਾਂ ਸਾਰਿਆਂ ਨੂੰ ਗੁਰੂ ਕਰਕੇ ਮੰਨਦੇ ਹਾਂ। ਆਪਾਂ ਇਹ ਨਹੀਂ ਕਹਿੰਦੇ ਵੀ ਬਾਬੇ ਨਾਨਕ ਦੀ ਬਾਣੀ ਵੱਡੀ ਤੇ ਬਾਬੇ ਕਬੀਰ ਦੀ ਛੋਟੀ। ਇਹ ਸਾਂਝੀ ਵਾਰਤਾ ਦਾ ਸਾਨੂੰ ਸਤਿਗੁਰੂ ਪਾਤਸ਼ਾਹ ਨੇ ਸੰਦੇਸ਼ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਸਾਡੀ ਤੇ ਰਹਿਮਤਾਂ ਕਰਨ। ਹੁਣ ਸਮੇਂ ਦੇ ਮੁਤਾਬਕ ਗੁਰਮੁਖੋ ਜਿਹੜਾ ਹੁਕਮਨਾਮਾ ਆਏ ਇਹਦੀ ਵਿਚਾਰ ਵੀ ਕਰਨੀ ਹੈ, ਤੇ ਅੱਜ ਫੱਗਣ ਦੀ ਸੰਗਰਾਂਦ ਵੀ ਹੈ। ਆ ਮੈਂ ਫੱਗਣ ਦਾ ਲਫ਼ਜ਼ ਕਿਹਾ ਨਾ, ਤੇ ਮੈਨੂੰ ਆਪਣਾ ਬਚਪਨ ਚੇਤੇ ਆ ਗਿਆ ਪਿੰਡ ਵਿੱਚ ਵੀ ਬੀਬੀਆਂ ਨੇ ਗੁਰਦੁਆਰੇ ਤੋਂ, ਕਈ ਅਨਪੜ੍ਹਤਾ ਹੁੰਦੀ ਸੀ ਤੇ ਗੁਰਦੁਆਰੇ ਨਾ ਜਾਣਾ ਤੇ ਬੰਦੇ ਨੂੰ ਕਹਿਣਾ ਅੱਜ ਬੋਲ ਹਾਂ ਭਲਾ ਵੀ ਅੱਜ ਮਹੀਨਾ ਕਿਹੜਾ ਚੜਿਆ, ਤੇ ਕਹਿਣਾ ਮਰਦੇ ਮੂੰਹੋਂ ਬੋਲ ਸੁਣੀਦਾ ਇਹ, ਮੈਂ ਭੂਰੇ ਕੋਨੇ ਮੇਰਾ ਪਿੰਡ ਹੈ, ਬੰਦੇ ਨੂੰ ਪੁੱਛਣਾ ਵੀ ਅੱਜ ਮਹੀਨਾ ਕਿਹੜਾ ਚੜਿਆ, ਤੇ ਬੀਬੀਆਂ ਨੂੰ ਨਹੀਂ ਪੁੱਛਣਾ, ਕਿ ਜੀ ਬੀਬੀ ਕੋਲ ਪੁੱਛੇ ਮਰਦਾ ਪੁੱਛਦਾ, ਤੇ ਮੈਂ ਕਿਹਾ ਜੀ ਬੀਬੀ ਨਾਲ ਤੇ ਮਰਦ ਕਿੱਥੋਂ ਜੰਮਦਾ, ਜੇ ਬੀਬੀ ਏਡੀ ਮਾੜੀ ਹੈ ਅਖੇ ਜੀ ਬੰਦੇ ਦੇ ਮੂੰਹ ਮਹੀਨੇ ਦਾ ਨਾਂ ਸੁਣੋ, ਜੇ ਬੰਦੇ ਮੂੰਹ ਸੁਣਨਾ ਤੇ ਬੰਦਾ ਉੱਤੋਂ ਕੋਠੇ ਤੋਂ ਡਿੱਗਾ। ਸਾਡੇ ਗੁਰੂ ਨਾਨਕ ਨੇ ਸਾਨੂੰ ਸਤਿਕਾਰ ਦਿੱਤਾ ਹੈ, ਅਸੀਂ ਜੇ ਗੁਰੂ ਨਾਨਕ ਨੂੰ ਗੁਰੂ ਕਰਕੇ ਮੰਨਦੇ ਹਾਂ, ਤੇ ਉਹਨੇ ਆਖਿਆ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ। ਇਹ ਇਸਤਰੀ ਜਾਤੀ ਹੈ, ਸਾਰਿਆਂ ਤੋਂ ਪਹਿਲੀ ਕਿਰਪਾ ਗੁਰੂ ਨਾਨਕ ਪਾਤਸ਼ਾਹ ਨੇ ਦੌਲਤਾਂ ਦਾਈ ਤੇ ਕੀਤੀ ਸੀ, ਦੌਲਤਾਂ ਦਾਈ ਤੇ। ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਨਾ, ਤੇ ਦੌਲਤਾਂ ਦਾਈ ਨੇ ਦਰਸ਼ਨ ਕੀਤੇ, ਜਿਹੜਾ ਗੁਰੂ ਕੇ ਦਰਸ਼ਨ ਕਰੇ ਉਹਦੇ ਅੰਦਰ ਤਬਦੀਲੀ ਆ ਜਾਂਦੀ ਹੈ, ਤੇ ਬਾਬਾ ਕਲਿਆਣ ਰਾਏ ਅਡੀਕ ਰਿਹਾ ਵੀ ਮੇਰੇ ਘਰ ਨਵਾਂ ਜੀ ਆਉਣਾ, ਤੇ ਪਥੂਈ ਚ ਹੱਥ ਪਾ ਕੇ ਕਹਿਣ ਲੱਗਾ ਦੌਲਤਾਂ ਆ। ਕਹਿਣ ਲੱਗੀ ਪਟਵਾਰੀ ਸਾਹਿਬ ਵਧਾਈਆਂ ਆਉਣ, ਕਹਿਣ ਲੱਗੇ ਲਾਗੇ ਆ ਮੈਂ ਤੈਨੂੰ ਕੁਝ ਦਿਆਂ। ਕਹਿਣ ਲੱਗੀ ਜੀ ਦਿਓ ਜਾਂ ਨਾ ਦਿਓ ਤੁਹਾਡੀ ਮੌਜ, ਪਰ ਤੇਰੇ ਪੁੱਤ ਨੂੰ ਵੇਖ ਕੇ ਮੇਰੀਆਂ ਭੁੱਖਾਂ ਲੈ ਗਈਆਂ ਈ। ਇਹ ਦੌਲਤਾਂ ਦਾ ਹੀ ਹੈ, ਜਿਹਨੇ ਗੁਰੂ ਕੇ ਦਰਸ਼ਨ ਕੀਤੇ ਤੇ ਉਹਦੀ ਭੁੱਖ ਲੱਗ ਗਈ, ਉਹਨੂੰ ਸੰਤੋਖ ਆ ਗਿਆ। ਅਸੀਂ ਗ੍ਰੰਥੀ ਸਿੰਘ ਹਾਂ, ਅਸੀਂ ਰਾਗੀ ਹਾਂ, ਜੇ ਅਸੀਂ ਸੰਤੋਖ ਨਹੀਂ ਨਾ ਆਇਆ ਤੇ ਸਮਝ ਲਿਆ ਸੀ ਅਸੀਂ ਕੇਵਲ ਬਹਿਨੇ, ਅਸੀਂ ਗੁਰੂ ਨੀ ਜੀ ਵੇਖਿਆ ਅਜੇ ਤੱਕ। ਜੇ ਵੇਖਿਆ ਹੁੰਦਾ ਨਾ ਤੇ ਸਾਨੂੰ ਸੰਤੋਖ ਹੁੰਦਾ, ਇਹ ਨਿਸ਼ਾਨੀ ਜੇ। ਦੂਜੀ, ਬੰਦੇ ਨਾਲ ਬੰਦਾ ਪ੍ਰੇਮ ਕਰਦਾ ਤੇ ਆਪਾਂ ਕਹਿੰਦੇ ਮੇਰੇ ਹੱਕ ਨਹੀਂ ਰੱਖਿਆ। ਇੱਕ ਗ੍ਰੰਥ ਜੇ ਭਾਈ ਸੁੱਖਾ ਸਿੰਘ ਦੇ ਪੋਤਰੇ, ਸੁੱਖਾ ਸਿੰਘ ਮਹਤਾਬ ਸਿੰਘ ਹੋਏ ਨੇ ਜਿਹੜੇ, ਮਹਤਾਬ ਸਿੰਘ ਦੇ ਪੋਤਰੇ ਨੇ, ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ ਰਤਨ ਸਿੰਘ ਭੰਗੂ ਨੇ, ਉਹਦੇ ਚ ਮੈਂ ਪੜ੍ਹਿਆ ਕਿ ਜਦੋਂ ਬੀਬੀ ਨੇ ਜਾ ਕੇ ਔਰ ਦੱਬੀ ਨਾ, ਉਹਨੂੰ ਇੰਨਾ ਮਾਲ ਮਿਲਿਆ ਵੀ ਮੁੜ ਕੇ ਉਹਨੂੰ ਜ਼ਿੰਦਗੀ ਮਾਇਆ ਦੀ ਕਿਸੇ ਕੋਲ ਮੰਗਣ ਦੀ ਲੋੜ ਹੀ ਨਹੀਂ ਰਹੀ। ਇਹ ਵੀ ਲਿਖਿਆ ਜੀ ਉੱਥੇ, ਜਦੋਂ ਉਹ ਔਰ ਦੱਬਣ ਲਈ ਗਈ ਨਾ ਦੌਲਤਾਂ ਦਾ ਆਈ ਤੇ ਉਹਨੇ ਜਾ ਕੇ ਧਰਤੀ ਪੁੱਟੀ, ਉਹਨੂੰ ਇੰਨਾ ਮਾਇਆ ਮਿਲੀ, ਉਹਨੂੰ ਇੰਨਾ ਸੋਨਾ ਮਿਲਿਆ ਉਸ ਦੌਲਤ ਲਿਖਿਆ ਗੋਲਮੋਲ ਲਫ਼ਜ਼ ਕਿ ਮਿੜ ਕੇ ਜ਼ਿੰਦਗੀ ਪ੍ਰਯੰਤ ਉਹਨੂੰ ਕਿਸੇ ਕੋਲੋਂ ਲੈਣ ਦੀ ਜ਼ਰੂਰਤ ਹੀ ਨਹੀਂ ਪਈ। ਆਪਾਂ ਗੁਰਮੁਖੋ ਜੇ ਗੁਰੂ ਦੇ ਹੋ ਜਾਵਾਂਗੇ ਨਾ ਤੇ ਗੁਰੂ ਸਾਨੂੰ ਇੰਨਾ ਕੁਝ ਦਿੰਦਾ, ਮੁੜ ਕੇ ਮੰਗਣ ਦੀ ਲੋੜ ਹੀ ਨਹੀਂ ਰਹਿੰਦੀ। ਆਪਾਂ ਕਿਤੇ ਗੁਰੂ ਦੇ ਲਾਗੇ ਹੋ ਜਾਈਏ, ਗੁਰੂ ਪਾਤਸ਼ਾਹ ਸਾਨੂੰ ਅੰਤਰੀਵ ਦਰਸ਼ਨ ਦੇਣ, ਇਹ ਗੁਰੂ ਕੇ ਚਰਨਾਂ ਚ ਅਰਦਾਸ ਬੇਨਤੀ ਹੈ। ਹੁਣ ਪੜ੍ਹੋ ਗੁਰਮੁਖੋ ਪਿਆਰਿਓ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਸਤਿਗੁਰ ਪੂਰੇ ਭਾਣਾ।
ਕਹਿੰਦੇ ਭਾਈ ਜੋ ਸੱਚੇ ਗੁਰੂ ਨੂੰ ਇਹ ਜੀਵ ਭਾ ਜਾਂਦਾ ਨਾ, ਭਾਣਾ ਤੋਂ ਭਾਵ ਚੰਗਾ ਲੱਗਦਾ, ਮਨਜ਼ੂਰ ਹੁੰਦਾ ਹੋ ਲੈਂਦਾ। ਜਦੋਂ ਗੁਰੂ ਉਹਨੂੰ ਆਪਣਾ ਬਣਾ ਲੈਂਦਾ ਤੇ ਫਿਰ ਕੀ ਹੋਵੇਗਾ?
ਤਾਂ ਜਪਿਆ ਨਾਮ ਰਮਾਣਾ।
ਰਮਾਣਾ ਤੋਂ ਭਾਵ ਹੁੰਦਾ ਰਮਿਆ ਹੋਇਆ, ਜਿਹਨੂੰ ਆਪਾਂ ਕਹਿੰਦੇ ਹਰ ਥਾਂ ਤੇ ਵਿਆਪਕ, ਜਿਹਨੂੰ ਜਾਪ ਸਾਹਿਬ ਚ ਆਪਾਂ ਪੜ੍ਹਦੇ ਹਾਂ, ਜੱਤਰ ਤੱਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਜਿਹਨੂੰ ਕਹਿੰਦੇ ਓਮਨੀ ਪੋਟੈਂਟ ਓਮਨੀ ਪ੍ਰੈਜੈਂਟ। ਰਮਾਣਾ ਤੋਂ ਭਾਵ ਰਮਿਆ ਹੋਇਆ, ਸਰਬ ਵਿਆਪੀ। ਜਦੋਂ ਗੁਰੂ ਨੂੰ ਭਾ ਗਿਆ ਨਾ, ਜਿਹੜਾ ਸਾਰਿਆਂ ਚ ਰਮਿਆ ਹੋਇਆ ਪਰਮਾਤਮਾ, ਇਹ ਜੀਵ ਉਹਦਾ ਜਾਪ ਕਰੇਗਾ। ਗੁਰਮੁਖ ਜਿਹੜਾ ਜਾਪ ਹੈ ਨਾ, ਇਹਦਾ ਅਰਥ ਨਾ ਬੋਲਣਾ। ਆਪਾਂ ਰੋਜ਼ ਪਾਠ ਕਰਦੇ ਹਾਂ, ਅੰਤਰ ਗੁਰ ਅਰਾਧਨਾ ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਜਵਾਨ ਨਾਲ ਬੋਲਣਾ ਤੇ ਕੰਨਾਂ ਦੇ ਨਾਲ ਸੁਣਨਾ ਹੈ।
ਗੋਬਿੰਦ ਕਿਰਪਾ ਧਾਰੀ,
ਜਦੋਂ ਗੁਰਮੁਖੋ ਵਾਹਿਗੁਰੂ ਨੇ ਕਿਰਪਾ ਕੀਤੀ ਤਾਂ
ਪ੍ਰਭ ਰਾਖੀ ਪੈਜ ਹਮਾਰੀ।
ਜਦੋਂ ਤੂੰ ਉਹਦਾ ਬਣ ਜਾ ਗੁਰਮੁਖੋ, ਉਹ ਤੇਰੀ ਪੱਤ ਰੱਖੇਗਾ। ਬਣੀ ਸੀ ਨਾ, ਬਣਿਆ ਸੀ ਬਾਬਾ ਬਿਧੀ ਚੰਦ ਗੁਰੂ ਕਾ, ਪੱਟੀ ਚਲਿਆ ਗਿਆ ਤੇ ਉਹ ਭੜਭੂੰਜਾ ਜਿਹੜਾ ਸੀ ਉਹ ਬਾਬੇ ਦਾ ਮਿੱਤਰ ਸੀ, ਕਿਉਂਕਿ ਸਰਿਆਲੀ ਬਾਬੇ ਬਿਧੀ ਚੰਦ ਦੇ ਨਾਨਕੇ ਸਰਿਆਲੀ ਨਗਰ ਨੇ, ਤੇ ਉੱਥੇ ਆਉਣ ਜਾਣ ਸੀ ਪੱਟੀ। ਹੁਣ ਦਸ਼ਾਲੇ ਲੈ ਲੈ ਤੇ ਜਿਹਨੂੰ ਆਪਾਂ ਅੱਜ ਕੱਲ ਕਹਿੰਦੇ ਰੈਡ ਅਲਰਟ, ਅੱਜ ਕੱਲ ਦੀ ਬੋਲੀ ਹੈ, ਪੁਲਿਸ ਹੋ ਗਈ ਚਕੰਨਿਆ। ਤੇ ਬਾਬਾ ਬਿਧੀ ਚੰਦ ਉਹ ਭੜਭੂੰਜੇ ਕੋਲ ਗਿਆ, ਕਹਿਣ ਲੱਗਾ ਮਿੱਤਰਾ ਮੇਰੀ ਮਦਦ ਕਰ। ਉਹ ਕਹਿੰਦਾ ਬਿਧੀ ਚੰਦ ਦਾ ਤੈਨੂੰ ਤਾਂ ਪਤਾ ਵੀ ਮੈਂ ਗਰੀਬ ਆਦਮੀ, ਮੇਰੇ ਕੋਲ ਤਾਂ ਪੱਠੀ ਆ ਇਕੱਲੀ ਬਹਿਰਾ ਵਿੱਚ। ਬਾਬਾ ਬਿਧੀ ਚੰਦ ਕਹਿਣ ਲੱਗਾ ਗੁਰਮੁਖਾ ਤੂੰ ਇਹ ਗੱਲ ਨਹੀਂ ਸੀ ਕਹਿਣੀ, ਪਰ ਹੁਣ ਇਉਂ ਕਰੀ ਝੁਲਕਾ ਤੇਗ ਰੱਖੀ। ਬਾਬਾ ਬਿਧੀ ਚੰਦ ਨੇ ਸ਼ਬਦ ਪੜਿਆ ਸੀ, ਤਾਤੀ ਵਾਉਣ ਲੱਗੇ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖੋ ਦੀਆ ਇਹ ਕਾਲ ਲਿਵਲਾਈ। ਬਾਬਾ ਬਿਧੀ ਚੰਦ ਪੱਟੀ ਬੈਠਾ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਡੋਲੀ ਬੈਠੇ ਨੇ, ਪਰ ਬਾਬੇ ਬਿਧੀ ਚੰਦ ਦਾ ਵਾਲ ਵੀ ਨਹੀਂ ਸੜਿਆ। ਇਸ ਕਰਕੇ ਕਹਿੰਦੇ ਗੁਰਮੁਖਾ ਉਹਦਾ ਬਣ ਜਾਏਗਾ ਨਾ, ਉਹ ਤੇਰੀ ਪੱਤ ਰੱਖੇਗਾ ਪਿਆਰਿਆ।
ਹਰ ਕੇ ਚਰਨ ਸਦਾ ਸੁਖਦਾਈ,
ਜਿਹੜਾ ਉਹ ਪਰਿਪੂਰਨ ਪਰਮਾਤਮਾ ਨਾ, ਉਹਦੇ ਜਿਹੜੇ ਚਰਨ ਨੇ ਉਹ ਸੁੱਖ ਨੂੰ ਦੇਣ ਵਾਲੇ ਨੇ। ਇੱਥੇ ਜਿਹੜੇ ਦੇਹ ਚਾਰੀਆਂ ਧਾਰੀਆਂ ਦੇ ਚੇਲੇ ਨੇ ਨਾ, ਉਹਨਾਂ ਪਹਿਣਾ ਵਿਸ਼ਵਾਸ ਹੁਣ ਤੂੰ ਡਿੱਕੇ ਆਇਆ ਹੀ, ਪਰ ਰੱਬ ਦੇ ਚਰਨ ਹੁੰਦੇ ਨੇ, ਸਾਨੂੰ ਪੈਰ ਵਿਖਾ। ਗੁਰਮੁਖ ਮੇਰੀ ਔਕਾਤ ਨਹੀਂ ਵੀ ਮੈਂ ਵਿਖਾਵਾਂ, ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਵਿਖਾਇਆ, ਜਾਪ ਸਾਹਿਬ ਚ ਆਪਣਾ ਮਨ ਲੈ ਜੋ, ਚਿੱਤ ਚਰਨ ਨਾਮ, ਇਹ ਚਰਨਾਂ ਦੀ ਵਿਆਖਿਆ ਜੀ ਜਾਪ ਸਾਹਿਬ, ਚਿੱਤ ਚਰਨ ਨਾਮ। ਪੈਰ ਕਿਹੜੇ? ਜਿਹੜਾ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਚਿੱਤ ਵਿਚ ਵਸਾਉਣਾ ਹੈ। ਇਹ ਚਰਨ ਦੀ ਵਿਆਖਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਾਪ ਸਾਹਿਬ ਵਿਚ ਕੀਤੀ ਹੈ। ਤੋ ਇਸ ਪ੍ਰਕਾਰ ਮੇਰੇ ਫਿਰ ਪੰਕਤੀ ਪੜੋ।
ਹਰ ਕੇ ਚਰਨ ਸਦਾ ਸੁਖਦਾਈ,
ਜਿਹੜਾ ਭਾਈ ਪਰਿਪੂਰਨ ਪਰਮਾਤਮਾ ਦਾ ਨਾਮ ਹੈ ਨਾ, ਇਹ ਸਦੀਵੀ ਤੌਰ ਤੇ ਸੁਖ ਦੇਣ ਵਾਲਾ। ਭਾਵੇਂ ਬਾਬਾ ਪ੍ਰਹਲਾਦ ਜੀ ਹੋਵੇ, ਭਾਵੇਂ ਮਾਤਾ ਦ੍ਰੋਪਦੀ ਜੀ ਹੋਣ, ਭਾਵੇਂ ਬਾਬਾ ਵਿਧੀ ਚੰਦ ਹੋਣ, ਇਹ ਰਮਿਆ ਹੋਇਆ ਨਾਮ ਹਰ ਥਾਂ ਤੇ ਸੁਖ ਦਿੰਦਾ ਆਪਣੇ ਪਿਆਰਿਆਂ ਨੂੰ।
ਜੋ ਇੱਛਾ ਹੈ ਸੋਈ ਫਲ ਪਾਵਹੇ, ਬਿਰਥੀ ਆਸ ਨਾ ਜਾਈ।
ਕਹਿੰਦੇ ਕਿਸੇ ਪ੍ਰਕਾਰ ਗੁਰਮੁਖਾ ਤੇਰੀ ਕੋ ਆਸ ਰਹਿ ਨਹੀਂ ਜਾਏਗੀ, ਜੋ ਤੂੰ ਫੁਰਨਾ ਕਰੇਗਾ ਤੈਨੂੰ ਮਿਲ ਜਾਏਗਾ। ਇਹਦਾ ਜਵਾਬ ਗੁਰਮੁਖੋ, ਆਪਾਂ ਦੁਨੀਆਂ ਦਾ ਲੋਕ ਆਪਾਂ ਲਾਲਚੀ ਆ ਤੇ ਮੰਗੀ ਜਾਂਦੇ ਆ। ਗੁਰੂ ਰਾਮਦਾਸ ਪਾਤਸ਼ਾਹ ਨੂੰ ਪੁੱਛਿਆ ਵੀ ਪਾਤਸ਼ਾਹ ਗੱਲ ਬਣ ਜਾਏਗੀ, ਉਹ ਕਹਿੰਦੇ ਬਿਲਕੁਲ ਬਣੂ। ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ਬਦ ਆਉਂਦਾ ਜੀ, ਤਨਾਸਰੀ ਮਹੱਲਾ ਚੌਥਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ, ਜਪ ਮਨ ਸਤ ਨਾਮ ਸਦਾ ਸਤ ਨਾਮ, ਹਾਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਜਨਾ। ਸੱਚੇ ਨਾਮ ਨਾਲ ਜੁੜ, ਤੇਰਾ ਇੱਥੋਂ ਦਾ ਕੰਮ ਵੀ ਬਣ ਜਾਏਗਾ ਤੇ ਉੱਥੋਂ ਦਾ ਕੰਮ ਵੀ ਬਣ ਜਾਏਗਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਤੇਰੀ ਕੋਈ ਵੀ ਆਸ ਅਧੂਰੀ ਨਹੀਂ ਰਹਿ ਜਾਏਗੀ, ਜੋ ਤੂੰ ਫੁਰਨਾ ਕਰੇਗਾ ਤੈਨੂੰ ਪ੍ਰਾਪਤ ਹੋ ਜਾਏਗਾ।
ਰਹਾਓ
ਵਿਸਰਾਮ ਦੇ ਕਰਕੇ ਦਇਆ ਕਰਦੇ ਹਨ,
ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ।
ਗੁਰਮੁਖੋ ਮੇਰੀ ਜ਼ਿੰਦਗੀ ਦਾ ਤਜਰਬਾ ਵੀ ਬਾਤ ਮਿਹਨਤ ਨਾਲ ਨਹੀਂ ਜੀ ਬਣਦੀ, ਕੋਈ ਮੰਨੇ ਜਾਂ ਨਾ ਮੰਨੇ, ਪਰ ਮੇਰਾ 100% ਵਿਸ਼ਵਾਸ ਹੈ ਬਾਤ ਮਿਹਨਤ ਨਾਲ ਨਹੀਂ ਬਣਨੀ, ਬਾਤ ਰਹਿਮਤ ਨਾਲ ਬਣਨੀ ਜੀ। ਮੈਂ ਆਪਣੇ ਘਰ ਆਪਣੀ ਧਰਮ ਪਤਨੀ ਨੂੰ ਕਹਿੰਦਾ ਹੁੰਦਾ ਵੀ ਸ਼੍ਰੀਮਤੀ ਜੀ, ਮੈਂ ਇੱਕ ਮੂਲੀ ਗਰੀਬ ਪਰਿਵਾਰ ਵਿੱਚ ਜੰਮਿਆ ਤੇ ਮੈਨੂੰ ਗੁਰੂ ਰਾਮਦਾਸ ਨੇ ਆਪਣੀ ਗੋਦੀ ਚ ਬਿਠਾਇਆ, ਇਹ ਮੇਰੀ ਯੋਗਤਾ ਕਰਕੇ ਨੀ, ਗੁਰੂ ਰਾਮਦਾਸ ਨੂੰ ਤਰਸ ਆਇਆ ਮੇਰੇ ਤੇ। ਜਦੋਂ ਮੈਂ ਚੌਰ ਕਰਦਾ ਸੀ ਨਾ ਦਰਬਾਰ ਸਾਹਿਬ ਵਿੱਚ, ਤੇ ਮੈਂ ਕਹਿੰਦਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਮੇਰੀ ਕਾਸੀ ਵੀ ਮੈਂ ਅੰਦਰ ਆ ਜਾ, ਅਰਬਾਂ ਪਤੀ ਬੰਦਾ ਆਣ ਕੇ ਉੱਥੇ ਬਹਿ ਨੀ ਚੌਰ ਨਹੀਂ ਕਰ ਸਕਦਾ, ਲੇਕਿਨ ਸਾਡੇ ਵਰਗਾ ਇੱਕ ਮੂਲੀ ਗਰੀਬ ਘਰ ਵਿੱਚ ਜੰਮਿਆ ਜਿਹੜਾ ਗੁਰੂ ਘਰ ਚ ਬੈਠਾ ਨਾ ਲਿਆਂਦਾ ਨਾ, ਉਹ ਮਿਹਨਤ ਨਾਲ ਨਹੀਂ ਜਾਇਆ ਰਹਿਮਤ ਨਾਲ ਆਇਆ ਜੇ। ਇਹ ਸਾਨੂੰ ਭੁਲੇਖਾ ਵੀ ਮੈਂ ਯੋਗ ਹਾਂ ਜੇ ਯੋਗਤਾ ਨਾਲ ਨਹੀਂ। ਜਦੋਂ ਮੈਂ ਸਿੰਘ ਸਭ ਲੱਗਾ ਨਾ ਤੇ ਇੱਕ ਬੰਦਾ ਕਹਿੰਦਾ ਜੀ ਯੋਗ ਨਹੀਂ, ਤੂੰ ਮੇਰੇ ਤਲ ਗੱਲ ਪਹੁੰਚ ਗਈ। ਮੈਂ ਕਿਹਾ ਮਿੱਤਰਾ ਮੈਂ ਲੱਗਾ ਹੀ ਤਾਂ, ਜੇ ਮੈਂ ਯੋਗ ਹੁੰਦਾ ਤੇ ਸ਼ਾਇਦ ਵਾਰੀ ਨਾ ਆਉਂਦੀ, ਗੁਰੂ ਅਯੋਗਾਂ ਨੂੰ ਯੋਗ ਕਰਦਾ ਹੀ। ਜੇ ਮੈਂ ਯੋਗ ਹੁੰਦਾ ਤਾਂ ਸ਼ਾਇਦ ਮੈਨੂੰ ਵਾਰੀ ਨਾ ਮਿਲਦੀ। ਜਿਹੜਾ ਗੁਰੂ ਹੈ ਨਾ ਇਹ ਅਯੋਗਾਂ ਨੂੰ ਯੋਗ ਕਰਦਾ, ਜਿਹੜੇ ਨਿਕੰਮੇ ਉਹਨਾਂ ਨੂੰ ਮਾਣ ਦਿੰਦਾ। ਇਹ ਸਾਡੇ ਤੇ ਕਿਤੇ ਗੁਰੂ ਪਾਤਸ਼ਾਹ ਕਿਰਪਾ ਕਰੇ, ਇਹ ਸਾਡੇ ਅੰਦਰ ਭਾਵਨਾ ਆ ਜਾਏ। ਹਜ਼ੂਰ ਕਹਿੰਦੇ ਨੇ ਜਿਹਦੇ ਲਫ਼ਜ਼ ਮੈਂ ਕਹਿਣ ਲੱਗਾ ਸਾਂ, ਦੋ ਲਫ਼ਜ਼ ਨੇ ਰਹਿਮਤ ਤੇ ਮਿਹਨਤ। ਮੈਂ ਤੁਹਾਨੂੰ ਬੇਨਤੀ ਕਰਾਂਗਾ, ਰਹਿਮਤ ਤੇ ਵਿਸ਼ਵਾਸ ਕਰਿਆ ਕਰੋ, ਮਿਹਨਤ ਤੇ ਨਹੀਂ। ਮੈਂ 1969 ਵਿੱਚ ਇੱਕ ਮੁਸਲਮਾਨ ਬਜ਼ੁਰਗ ਦੀ ਜ਼ਬਾਨ ਤੋਂ ਬੰਦ ਸੁਣਿਆ ਸੀ ਤੇ ਮੈਂ ਕਥਾ ਵਿੱਚ ਠੀਕ ਕਈ ਵਾਰਾਂ ਬੋਲਿਆ, ਰੱਬਾ ਤੂੰ ਨਾ ਕਰੇ ਤੇ ਕਰੇ ਕਿਹੜਾ, ਮੇਰੀਆਂ ਸਭ ਜ਼ਰੂਰਤਾਂ ਪੂਰੀਆਂ ਨੂੰ, ਲੋਕੀ ਤੱਕ ਦੇ ਮੇਰੇ ਗੁਨਾਹ ਵਾਲੇ, ਮੈਂ ਤੱਕਦਾ ਰਹਿਮਤਾਂ ਤੇਰੀਆਂ ਨੂੰ। ਇਹ ਮੈਂ 1969 ਵਿੱਚ ਕਿਸੇ ਮੁਸਲਮਾਨ ਕੁਤਬਦੀਨ ਦੇ ਕੋਲ ਸ਼ਬਦ ਸੁਣਿਆ ਸੀ ਤੇ ਮੇਰੇ ਮਨ ਨੂੰ ਵਿੰਨ ਗਿਆ ਤੇ ਮੈਂ ਕੰਠ ਕਰ ਲਿਆ, ਰੱਬਾ ਤੂੰ ਨਾ ਕਰੇ ਤੇ ਕਰੇ ਕਿਹੜਾ, ਮੇਰੀਆਂ ਸਭ ਜ਼ਰੂਰਤਾਂ ਪੂਰੀਆਂ ਨੂੰ, ਲੋਕੀ ਤੱਕ ਦੇ ਮੇਰੇ ਗੁਨਾਹ ਵਾਲੇ, ਮੈਂ ਤੱਕਦਾ ਰਹਿਮਤਾਂ ਤੇਰੀਆਂ ਨੂੰ, ਮੈਂ ਤੇਰੀ ਰਹਿਮਤ ਵੇਂਦਾ ਏ। ਪ੍ਰਾਣਾ ਦਾ ਮਾਲਕ ਵਾਹਿਗੁਰੂ ਜੀ ਦੇ ਤੇ ਕਿਰਪਾ ਕਰੇ,
ਸੋਈ ਸੰਤ ਗੁਣ ਗਾਵੇ।
ਭਾਈ ਉਹੋ ਹੀ ਸੰਤ ਬਣ ਕੇ ਤੇ ਪਰਮਾਤਮਾ ਦੇ ਗੁਣ ਗਾਉਂਦਾ ਹੈ। ਮੇਰਾ ਪਿੰਡ ਜਿਹੜਾ ਨਾ, ਮੇਰੇ ਪਿੰਡ ਦੀ ਅੱਜ ਚੋਰਾਂ ਵਾਲੇ ਭੂਰੇ ਹੈ, ਤੇ ਉੱਥੇ ਸੰਤ ਕਰਤਾਰ ਸਿੰਘ ਦਾ ਜਨਮ ਹੋਇਆ ਤੇ ਹੁਣ ਕਹਿੰਦੇ ਸੰਤਾਂ ਵਾਲੇ ਭੂਰੇ, ਕਿੱਥੇ ਚੋਰ ਤੇ ਕਿੱਥੇ ਸੰਤ। ਇਹ ਉਹਦੀ ਕਿਰਪਾ, ਕਹਿੰਦੇ ਜਿਹਦੇ ਤੇ ਕਿਰਪਾ ਕਰੇ ਨਾ ਉਹ ਸੰਤ ਬਣ ਜਾਂਦਾ, ਉਹਦੇ ਗੁਣ ਗਾਉਂਦਾ ਹੈ।
ਪ੍ਰੇਮ ਭਗਤ ਤਾਕਾ ਮਨ ਲੀਣਾ,
ਔਰ ਉਹਨਾਂ ਦਾ ਪ੍ਰੇਮਾ ਭਗਤੂ ਭਾਵਨ ਦਾ, ਮੈਂ ਤੋਂ ਪਰਮ ਭਗਤੀ, ਮੈਂ ਕਾਹੇ ਜੋਗਾ ਨੀ ਪਾਤਸ਼ਾਹ। ਮੈਂ ਹੁਣੇ ਬੇਨਤੀ ਕੀਤੀ ਹੈ ਗੁਰਮੁਖੋ, ਜੇ ਆਪਾਂ ਬੋਲਦੇ ਹਾਂ ਤੇ ਇਹ ਰੱਬ ਦੀ ਕਿਰਪਾ ਕਰਕੇ ਪ੍ਰਾਣ ਕੱਢ ਲੈ, ਬੋਲਿਆ ਨਹੀਂ ਜਾਣਾ। ਪ੍ਰੇਮ ਦਾ ਭਾਵਨ ਦਾ ਮੈਂ ਤੋਂ ਪਰਾਂ ਹੋਣਾ, ਜਿਨ੍ਹਾਂ ਦਾ ਮਨ ਮੈਂ ਤੋਂ ਪਰਾਂ ਹੋ ਕੇ परमात्मा दी भगती विच एकमेक हो गया है।
पार ब्रह्म मन भावै,
परिपूर्ण परमात्मा दी मन नूं चंगे लगदे हन।
आठ पहर हर का जस रवणा,
अठे पहर परमात्मा दा नाम उचारदे हन।
बिखैठ गौरी लाथी,
जेड़े विषय विकार आपां नूं ठग लैंदे ने ओ साडे अंदरों ओ ठग बूटी चली जांदी। अगे असीं बुरा वेखदे सां, हुण नहीं वेखदे। अगे बुरा सुनदे सां, हुण नहीं सुनदे। अगे बुरा बोलदे सन, हुण नहीं बोलदे।
संग मिलाए लिया मेरा करता,
उस मेरे करतार वाहिगुरु ने अपने नाल अभेद कर लिया।
संत साध भए साथी,
परमेश्वर दे प्यारे संत साधना करन वाले मित्र बन गए।
कर गह लीने सरबस दीने,
वाहिगुरु ने कृपा करके साडी बांह फड़ ली अपने हथां दे नाल ते सानू अपने बना लिया, सारा कुछ दे दिता।
आपह आप मिलाया,
अपने विच अभेद कर लिया है।
कहो नानक सर्ब थोक पूरन,
भाई गुरमुखाड़ा परिपूर्ण परमात्मा उदे कुछ सारा कुछ है।
पूरा सतगुर पाया,
गल तां बनेगी पूरे सतगुरु दे संपर्क विच आ। ए सी गुरमुख अज दे पावन पवित्र हुक्म नांदी दी विचार। हुण जेहड़ी अज संगरांद दा दिहाड़ा है, एदे भी आपां आखरी अर्थ करांगे। संगरांद लफज संक्रांति तो बनिया, सस्से दे उपर टिप्पी, कक्के दे पैर थले रारा, अगे कन्ना ते तत्ते नूं सिहारी ते उपर बिंदी, उहनूं कहिंदे संक्रांति संस्कृत विच। जिथे आपां बैठे हां, इह सां दा संबंध इस बाणी नाल बड़ा ज्यादा है। जिथे आपां मंजी साहब बैठे ना, इह सां ते चेतर दी संगरांद नूं धन गुरु अर्जन देव सचे पातशाह ने यह पावन बाणी उचारना कीती है। जिवें आपां कहिंदे फलानी बाणी किथे चारी, ते आपां इह अज कहांगे भी जिहड़ी बारां माण दी बाणी ना, जिथे मंजी साहब कथा हुंदी अमृतसर साहिब जाना, उस थां ते बारां माण ही बाणी उचारन कीती है। तो गुरमुखो, इस महीने दे संबंध विच जिवें गुरु पंचम पातशाह कृपा करदे ने, केवल ते केवल अखरी अर सरवण करो।
फल गुण आनंद उपार जना,
फगण दे महीने दे द्वारा कहिंदे गुरमुखा, फिर बंदे दे अंदर आनंद पैदा होवेगा। इह शास्त्रां दे विच आनंद दी व्याख्या कीती बड़ी लम्मी चौड़ी, आपां रोज पाठ करदे आनंद आनंद, सब को कहे आनंद गुरु ते जाणिया। आनंद दी गल करदे तां पर इहदी समझकारी गुरु कोल पवेगी। किवें? तत्ती तवी ते बैठ के भी कहिंदा तेरा किया मीठा लागे। इहनूं वेदांत शास्त्र विच मैं पढ़िया आनंद बारे, विशिया आनंद संसार है। जिहड़े संसारी लोग ने विशिया च बड़े खुश हुंदे ने, उत्थे आ खादा उत्थे आ पीता, भजना आनंद हरदास। जिहड़े रब दे प्यारे कहिंदे फलाने थां ते ग्यानी जी गए सां ऐतकी गुरु के लाहौर, उत्थे बाणी पढ़ी ते मन जुड़ गया, इहनूं कहिंदे भजना आनंद हरदास। ब्रह्मानंद जीवन मुक्त पई वाशना नास, कहिंदे असली आनंद उहनूं कहिंदे ने ब्रह्मानंद, जदों किसे प्रकार दी कोई वाशना ही ना रवे। आपां तां पदार्थ ही मंगी जाने आ। सो इस करके मेरे पातशाह कहिंदे प्यारिओ, उन्हां दे अंदर आनंद पैदा हो गया है बहुत ज्यादा।
हर सज्जन प्रगटे आए,
केड़ा आनंद जदों परिपूर्ण परमात्मा अंदर प्रगट हो गया।
संत सहाई राम के,
जेड़े संत ने जिवें कमजोर बच्चा ट्यूशन रखदा ना, इसे प्रकार जेड़े संत ने उस सानू परमात्मा दा भजन करन विच सहायता करदे हन।
कर कृपा दिया मिलाए,
वाहिगुरु ने कृपा कीती ते संतां ने कृपा कीती, साडा वाहिगुरु नाल मिलाप हो गया।
सेज सुहावी सर्ब सुख,
जिवें इक बीबी अपने पति वास्ते बिस्तरा बिछाउंदी है, इस प्रकार गुरमुख आपां अपने हिरदे रूपी बिस्तरे दे उपर परिपूर्ण परमात्मा नूं निवास देना। ते ओ मंजा केड़ा है? तुलता दी तलाई, समता दी विछाई। ते जिवें मंजे नूं पावे हुंदे ने, इस प्रकार बिरतियां दीआं बाहियां, मन बुद्ध चेते अहंकार, ये आपां पावे बनाउणे ने, और वह परिपूर्ण परमात्मा साडे हिरदे रूपी पणगे ते सबाए मान होवेगा।
हुण दुख नाही जाए,
हुण किसे प्रकार को दुख वाली जगह रहे नहीं, कोई दुख है ही नहीं।
इच पुन्नी वड भागणी,
उन्हां भागां वालियां रूहां दी इच्छा पूरी होगी। केड़ी इच्छा सी?
वर पाया हर राय,
जो परिपूर्ण परमात्मा दी प्राप्ति होगी वह मिल गया।
मिल सहिया मंगल गावही,
रब दे प्यारे रूपी सहेलियां बह के ते परमात्मा दी वड्याई कर दिया ने, ते ओ वड्याई करन दा की तरीका है?
गीत गोविंद अलाए,
जेड़ा ज्ञान दे द्वारा जानिया जांदा गोविंद ओदी वड्याई करदे हन।
हर जेहा अवर ना दिसई,
बाणी जप पढ़दे तेरा शरीर को नाही जिस नूं लवे लै सुनाया। परमात्मा तेरे वर्गा होर को है नहीं, किदे नाल तुलना करा।
कोई दूजा लवे ना लाए,
कोई तेरे बराबर दूजा होर है ही नहीं।
हालत पालत सवारियो ना,
जिन्हां ने परमात्मा दी वड्याई कीती ते संतां दी संगत कीती उन्हां दा लोग ते परलोक सौर गया।
नेह चल दित्तियां न जाए,
निचल तों पाव ओ अवस्था जेड़ी बदले ना, निचल तों पाव अडोल अवस्था ए उन्हां नूं जगह मिल गई।
संसार सागर ते रखे आना,
एवें समुंदर विच लहरां आउंदियां ते इसे प्रकार इस आप रोज पाठ करदे इहो संसार बकार संसे में। इहनूं वेदांत विच कहा संसक्ति संसारा, संसार विच रहिंदियां बंदे नूं कई तरह दे शंके ने संसे ने, आ को खो ना लवे आ ना हो जाए, इस करके इहनूं कहिंदे संसार। इह संसिआं वाले संसार तों गुरु परमेश्वर ने रख लिया।
बहुड़ ना जन्मे ताए,
और वो गुरमुख प्यारे ए जम्मण ते मरण दे गेड़े च नहीं आउंदे।
जिहवा एक अनेक गुण,
ए वैगुरु मेरी जबान एक है, तेरे गुण अनेक हन।
तरे नानक चरणी पाए,
मैं ता एना क समझया पी जेड़े तेरे चरणा नाल लग ओ तर गए।
फल गुण नित सलाहिया,
फगण दे महीने द्वारा गुरदेव कहिंदे गुरमुखा ओदी जाना सिव तो सलाह करिया कर।
जिसनो तिल ना तमाए,
इदी वड्याई करिए जिनू तिल जिना तमा, जेड़ा भूरा लालच नहीं करदा।
जिन जिन नाम ध्याया,
इथे हिंदू सिख मुसलमान उच्चे नीवे दी गल नहीं, जिन्हां जिन्हां ने परमात्मा नूं चेते कीता भाई,
तिन के काज सरे,
सारिआं दे काज नेपरे चढ़ गए।
हर गुर पूरा आराध्या,
सो भाई प्रकाश रूप हर थां ते व्यापक जिहड़ा पूरा परमात्मा ओदी आराधना कीती।
दरगह सच खरे,
वैगुरु दी दरगाह दे विच गुरमुख सच्चे बन के ते लंघ गए, खरे पाप जी किसे प्रकार दी खोट ना होवे।
सर्व सुखा निध चरण हर,
जिन्हां दे भाई बिरती परमात्मा दे नाल जुड़ी है ना, ਉਹਨਾਂ ਨੂੰ ਸਾਰੇ ਸੁਖਾਂ ਦੇ ਖਜ਼ਾਨੇ ਮਿਲ ਗਏ। ਨਿਧ ਕਹਿੰਦੇ ਨੇ ਖਜ਼ਾਨੇ ਨੂੰ, ਬੈਂਕ ਨੂੰ।
ਭਉ ਜਲ ਬਿਖਮ ਤਰੇ,
ਇਹ ਭੈ ਤੈਕ ਸੰਸਾਰ ਤੋਂ ਜਿਹੜਾ ਬਿਖਮ ਕਹਿੰਦੇ ਨੇ ਕਠਿਨ, ਜਿਹੜਾ ਸੰਸਾਰ ਨੂੰ ਤਰਨਾ ਬੜਾ ਔਖਾ ਹੈ, ਪਰ ਜਿਹਦੇ ਤੇ ਕਿਰਪਾ ਹੋ ਗਈ ਜਿਹਨਾਂ ਨਾਮ ਜਪਿਆ ਉਹ ਤਰ ਗਏ, ਸਾਰੇ ਸੁਖ ਮਿਲ ਗਏ ਉਹਨਾਂ ਨੂੰ। ਕਿਸ ਤਰ੍ਹਾਂ ਮਿਲੇ ਹਨ?
ਪ੍ਰੇਮ ਭਗਤ ਤਿਨ ਪਾਈਆ,
ਮੈਂ ਤੋਂ ਪਰਾਂ ਹੋ ਕਰਕੇ ਉਹਨਾਂ ਭਗਤੀ ਕੀਤੀ, ਤੇ ਆਪਣੇ ਅੰਦਰ ਤਾਂ ਇੰਨੀ ਮੈਂ ਵੀ ਆਪਾਂ ਕਿਤੇ ਵਾਸੀਆਂ ਮਾਰੇ। ਦੂਜਾ ਪੁੱਛਦਾ ਵੀ ਭਾਈ ਸਾਹਿਬ ਕੀ ਗੱਲ, ਕਹਿੰਦਾ ਰਾਤ ਬਾਣੀ ਜੀ ਪੜ੍ਹਦਾ ਰਿਹਾ, ਨਾ ਪੁੱਛਿਆ ਤੇ ਨਾ ਦੱਸਿਆ, ਆਪਾਂ ਇੰਨਾ ਪ੍ਰਚਾਰ ਕਰਦੇ ਜੇ ਆਪਣਾ, ਵਾਸੀ ਤਾਂ ਮਾਰੀ ਪਰਾਸ, ਅੱਧੀ ਰਾਤ ਤੱਕ ਟੀਵੀ ਵੇਂਦਾ ਰਿਹਾ ਤੇ ਆਖਰ ਨੀਂਦਰੇ ਰਿਹਾ, ਤੇ ਵਾਸੀ ਤਾਂ ਹੋਣੀ ਸੀ ਨਾ। ਉਹਨੂੰ ਪੁੱਛਿਆ ਭਾਈ ਸਾਹਿਬ ਕਿਵੇਂ, ਕਹਿੰਦਾ ਰਾਤ ਬਾਣੀ ਬੜੀ ਪੜ੍ਹਦਾ ਰਿਹਾ, ਇਹ ਨਹੀਂ ਵੇਖਿਆ ਵੀ ਅੱਧੀ ਰਾਤ ਤੱਕ ਮੈਂ ਟੀਵੀ ਵੇਂਦਾ ਰਿਹਾ। ਮੇਰੇ ਕਹਿਣ ਤੋਂ ਪਾਵੇ ਨੂੰ ਸਮਝਣਾ ਵੀ ਗੁਰਮੁਖੋ ਜਿਨ੍ਹਾਂ ਨੇ ਜਿਨ ਹਰ ਪਾਇਓ ਤਿਨੇ ਛਪਾਇਓ, ਜਿਨ੍ਹਾਂ ਕੋਲ ਨਾ ਉਹ ਲੁਕਾ ਕੇ ਰੱਖਦੇ ਨੇ, ਤੇ ਆਪਾਂ ਤਾਂ ਆਪਣਾ ਪ੍ਰਦਰਸ਼ਨ ਆਪ ਕਰੀ ਜਾਂਦੇ ਹਾਂ।
ਵਿਖਿਆ ਨਾਹੇ ਜਰੇ,
ਉਹ ਵਿਸ਼ੇ ਵਕਾਰਾਂ ਦੀ ਅੱਗ ਵਿੱਚ ਸੜਦੇ ਨਹੀਂ।
ਕੂੜ ਗਏ ਦੁਬਦਾ ਨਸੀ,
ਆਪਾਂ ਨੂੰ ਕਿਵੇਂ ਪਤਾ ਚੱਲੇਗਾ ਵੀ ਆਪਾਂ ਨੂੰ ਰੱਬ ਪ੍ਰਾਪਤ ਹੋ ਗਿਆ ਕਿ ਨਹੀਂ? ਇੱਕ ਪਾਸੇ ਆਪਾਂ ਪੜ੍ਹਦੇ ਬੀਜੂ ਦਿਸਦਾ ਨਹੀਂ, ਤੇ ਪਤਾ ਕਿਵੇਂ ਚੱਲੇਗਾ? ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਝੂਠ ਚਲਾ ਜਾਂਦਾ, ਝੂਠ ਝੂਠ ਨਹੀਂ ਬੋਲਦੇ। ਦੁਬਧਾ ਤੋਂ ਭਾਵ ਦਿੱਚਤਾਪੁਣਾ, ਦਿੱਚਤਾਪੁਣਾ ਆਪਣਾ ਆਮ ਇਹ ਆਪਾਂ ਦੁਬਧਾ ਦੇ ਇੰਨੇ ਸ਼ਿਕਾਰ ਹਾਂ ਵੀ ਗਿਆਨੀ ਤੁਸੀਂ ਕਹਿੰਦੇ ਸੀ ਪਾਠ ਕਰ, ਮੈਂ ਪਾਠ ਤਾਂ ਕੀਤਾ ਹੈ ਤੇ ਤੁਸੀਂ ਅਰਦਾਸ ਕਰ ਦਿਓ, ਇਹਦਾ ਭਾਵ ਤੈਨੂੰ ਇੰਨਾ ਯਕੀਨ ਨਹੀਂ ਵੀ ਮੇਰੀ ਅਰਦਾਸ ਵੀ ਪ੍ਰਵਾਨ ਨਾ ਕਰੇਗਾ, ਮੈਂ ਦੁਬਧਾ ਦੀ ਕਾਮ ਸਾਲ ਦਿੰਦਾ ਨਾ, ਗਿਆਨੀ ਜੀ ਮੇਰੀ ਅਰਦਾਸ ਕਰੋ ਤੇ ਹੋ ਸਕਦਾ ਵੀ ਗਿਆਨੀ ਤੇਰੇ ਨਾਲ ਨਿਕੰਮਾ ਹੋਵੇ। ਸਾਨੂੰ ਕਹਿੰਦੇ ਨੇ ਮੈਂ ਨਾ ਭਰਿਆ, ਹੋ ਸਕਦਾ ਮੈਂ ਤੇਰੇ ਨਾਲ ਮਾੜਾ ਵਾ। ਗੁਰਮੁਖੋ ਧਰਮ ਦੀ ਨੀਂਹ ਫਰਮ ਫੇਦ ਹੈ, ਅਟਲ ਵਿਸ਼ਵਾਸ ਮੇਰਾ ਗੁਰੂ ਰਾਮ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਤੇ ਇੰਨਾ ਵਿਸ਼ਵਾਸ ਹੈ, ਮੈਂ ਕਦੇ ਕਹਿੰਦਾ ਨੀ ਵੀ ਮੈਨੂੰ ਆਹ ਦੇ ਦੇ। ਕਿਉਂ? ਪਿਓ ਨੂੰ ਪਤਾ ਹੁੰਦਾ ਮੈਂ ਪੁੱਤ ਨੂੰ ਦੇਣਾ। ਕਦੇ ਕਿਸੇ ਧੀ ਨੇ ਇਹ ਨੀ ਆਖਿਆ ਵੀ ਬਾਪੂ ਮੇਰਾ ਵਿਆਹ ਕਰ ਦੇ। ਜਦੋਂ ਧੀ ਮੁਟਿਆਰ ਹੁੰਦੀ ਤੇ ਪਿਓ ਦਿਨੇ ਰਾਤ ਵੇਂਦਾ ਵੀ ਕੋਈ ਵਰ ਘਰ ਮਿਲ ਜਾਏ। ਇਹਨੂੰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਪਿਓ ਬਣਾਈਏ ਆਪਣਾ, ਇਹਨੂੰ ਆਪਣੇ ਸਾਰੇ ਫਿਕਰ ਹੋ ਜਾਣਗੇ। ਆਪਾਂ ਤਾਂ ਕਹਿੰਦੇ ਗਿਆਨੀ ਤੁਸੀਂ ਅਰਦਾਸ ਕਰੋ, ਨਾ ਨਾ ਗੁਰਮੁਖੋ, ਉਹ ਅੱਖਰ ਨਹੀਂ ਉਹ ਭਾਵਨਾ ਨੂੰ ਵੇਦਾ, ਭਾਵਨਾ ਨੂੰ। ਆਪਾਂ ਅੱਖਰਾਂ ਦੀ ਗੱਲ ਕਰਦੇ ਕਰੋੜ ਕਰੋੜ ਕੇ, ਅਸੀਂ ਅੱਖਰ ਜਾਣੀ ਕਰੋੜ ਕਰੋੜ ਕੇ ਨਹੀਂ, ਉਹ ਦਿਲ ਦੀ ਭਾਵਨਾ ਨੂੰ ਜਾਂਦਾ। ਵਿਣ ਬੋਲਿਆ ਸਭ ਕੁਛ ਜਾਣਦਾ, ਕਿਛ ਆਗੇ ਕੀਚੇ ਅਰਦਾਸ, ਦੁਬਦਾ ਤੋਂ ਭਾਵ ਤੇ ਚਿੱਤਾ ਪੁਣਾ। ਉਹ ਜਿਹੜੇ ਗੁਰਮੁਖ ਨੇ ਨਾ, ਉਹਨਾਂ ਅੰਦਰੋਂ ਝੂਠ ਚਲਾ ਗਿਆ ਤੇ ਚਿੱਤਾ ਪੁਣਾ ਚਲਾ ਗਿਆ।
ਪੂਰਨ ਸੱਚ ਭਰੇ,
ਉਹ ਭਾਈ ਮੁਕੰਮਲ ਤੌਰ ਤੇ ਸੱਚ ਵਿੱਚ ਅਭੇਦ ਹੋ ਗਏ ਹਨ। ਇੱਥੇ ਚੱਚੇ ਨੂੰ ਬਿਹਾਰੀ, ਇੱਥੇ ਆ ਕਿਰਿਆ, ਇਹਨੂੰ ਅੰਗਰੇਜ਼ੀ ਚ ਕਹਿੰਦੇ ਵਰਬ। ਉਹਨਾਂ ਦੇ ਅੰਦਰ ਸੱਚ ਓਤ ਪੋਤ ਹੋ ਗਿਆ ਹੈ।
ਪਾਰ ਬ੍ਰਹਮ ਪ੍ਰਭ ਸੇਵ ਦੇ,
ਪਾਰਾ ਵਾਰ ਤੋਂ ਰਹਿਤ ਪਰਮਾਤਮਾ ਦੀ ਸੇਵਾ ਕਰਦੇ। ਦੋ ਲਫ਼ਜ਼ ਬਾਣੀ ਆਪਾਂ ਰੱਬ ਵਾਸਤੇ ਪੜ੍ਹਦੇ ਹਾਂ, ਜੋ ਮੈਂ ਪੜ੍ਹਿਆ ਆਪਣੇ ਚਾਚਾ ਜੀ ਕੋਲੋਂ। ਰੱਬ ਦੇ ਦੋ ਉਚਾਰਨ, ਪਾਰ ਬ੍ਰਹਮ ਤੇ ਪੂਰਨ ਬ੍ਰਹਮ। ਪਾਰ ਬ੍ਰਹਮ ਤੋਂ ਭਾਵ ਹੁੰਦਾ ਵੀ ਉਹ ਹੈ ਪਰ ਪਕੜਿਆ ਨਹੀਂ ਜਾਂਦਾ, ਜਿਹਨੂੰ ਆਪਾਂ ਕਹਿੰਦੇ ਚੱਕਰ ਚੇਨ ਅਰ ਵਰਨ ਜਾਤ ਅਰ ਪਾਤ ਨਹਿਣ ਜੇ, ਇਹਦੇ ਅਰਥ ਨੇ ਪਾਰ ਬ੍ਰਹਮ। ਪਾਰ ਬ੍ਰਹਮ ਤੋਂ ਭਾਵ ਸਾਡੀ ਪਕੜ ਤੋਰ ਹੈ, ਜਿਹਨੂੰ ਆਪਾਂ ਕਹਿੰਦੇ ਅਗੋਚਰ। ਅਗੋਚਰ ਦਾ ਅਰਥ ਵੀ ਇਹੋ ਹੀ ਹੈ। ਪਾਰ ਬ੍ਰਹਮ ਪਰਬ ਸੇਵਦੇ, ਮਨ ਅੰਦਰ ਏਕ ਧਰੇ, ਜਿਹੜਾ ਪਕੜਿਆ ਨਹੀਂ ਜਾਂਦਾ ਉਹਨੂੰ ਉਹਦੀ ਸੇਵਾ ਕਰਦੇ ਨੇ। ਤੇ ਸੇਵਾ ਕਿਹੜੀ ਕਰਨੀ ਹੈ? ਜਿਹੜਾ ਇੱਕ ਵਾਲੇ ਪਾਸੇ ਆਪਣੇ ਮਨ ਨੂੰ ਕੇਂਦਰਿਤ ਕਰਨਾ ਹੈ।
ਮਨ ਅੰਦਰ ਏਕ ਧਰੇ,
ਜਿਹੜੇ ਆਪਣੇ ਮਨ ਵਿੱਚ ਇੱਕ ਪਰਮਾਤਮਾ ਤੇ ਵਿਸ਼ਵਾਸ ਰੱਖਣਾ ਹੈ।
ਵਾਹ ਦਿਵਸ ਮਹੂਰਤ ਭਲੇ,
ਗੁਰੂ ਪਾਤਸ਼ਾਹ ਕਹਿੰਦੇ ਵਹਿਮ ਨਾ ਕਰਿਆ, ਪਰ ਅੱਜ ਦੀ ਸੰਗਰਾਂਦ ਬੁੱਧਵਾਰ ਚੜੀਏ, ਅੱਜ ਦੀ ਫਲਾਣੇ ਦਿਨ ਚੜੀਏ, ਕਹਿੰਦੇ ਮਹੀਨਾ ਵੀ ਚੰਗਾ, ਦਿਨ ਵੀ ਚੰਗਾ, ਮਹੂਰਤ ਵੀ ਚੰਗਾ।
ਜਿਸ ਕੋ ਨਜ਼ਰ ਕਰੇ,
ਜਿਹਦੇ ਤੇ ਉਹਦੀ ਨਿਗਾਹ ਹੋ ਗਈ। ਅੱਜ ਗੁਰਮੁਖ ਸੰਗਰਾਂਦ ਹੈ ਨਾ, ਤੇ ਜਿਹਦੇ ਘਰ ਔਲਾਦ ਨਹੀਂ, ਦਸਾਂ ਸਾਲਾਂ ਤੋਂ ਬਾਅਦ ਜਿਹਦੇ ਘਰ ਅੱਜ ਪੁੱਤ ਜੰਮਿਆ, ਉਹਨਾਂ ਕਹਿਣਾ ਗਿਆਨੀ ਜੀ ਅਸੀਂ ਕਹਿੰਦੇ ਵਾਹਿਗੁਰੂ ਕਿਰਪਾ ਕਰੇ ਫੱਗਣ ਦੀ ਸੰਗਰਾਂਦ ਆਉਂਦੀ ਰਹੇ। ਤੇ ਜਿਹੜਾ ਕੱਲਾ ਕੱਲਾ ਪੁੱਤ ਵਰ ਗਿਆ ਅੱਜ, ਉਹਨੇ ਕਹਿਣਾ ਗਿਆਨੀ ਜੀ ਫੱਗਣ ਦੀ ਸੰਗਰਾਂਦ ਹੀ ਨਾ ਆਵੇ, ਵੀ ਦਿਨ ਤੱਕ ਨੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਇਹਨਾਂ ਚੱਕਰਾਂ ਚ ਨਾ ਪਿਆ ਕਰੋ। ਸਾਰਾ ਕੋਹਰੀ ਚੰਗਾ, ਪਰ ਚੰਗਾ ਤਾਂ ਉਹਦੀ ਨਿਗਾਹ ਪੈ ਜੇ ਤੇ। ਮਹੀਨਾ ਵੀ ਚੰਗਾ, ਦਿਨ ਵੀ ਚੰਗਾ, ਮਹੂਰਤ ਵੀ ਚੰਗਾ, ਜਿਹਦੇ ਤੂੰ ਆਪਣੀ ਨਜ਼ਰ ਬਖਸ਼ਿਸ਼ ਕਰ ਦੇਵੇ।
ਨਾਨਕ ਮੰਗੈ ਦਰਸ ਦਾਨ,
ਆਪਾਂ ਖੈਰ ਮੰਗੀ ਵੀ ਪਾਤਸ਼ਾਹ ਕਿਰਪਾ ਕਰ, ਹਾਂ ਤਾਂ ਮੰਗਤਾ ਪਰ ਮੈਨੂੰ ਖੈਰ ਪਾ, ਮੈਂ ਤੇਰੇ ਦਰਸ਼ਨ ਕਰਦਾ ਰਹਾਂ, ਕਿਉਂਕਿ ਤੂੰ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਏ।
ਕਿਰਪਾ ਕਰੋ ਹਰੇ,
ਮਹਾਰਾਜ ਤੂੰ ਅਰਥਾਂ ਤੇ ਵਿਆਪਕਾਂ ਤੇ ਮੈਂ ਨਿਮਾਣਾ, ਮੇਰੇ ਤੇ ਕਿਰਪਾ ਕਰ। ਇਹ ਗੁਰਮੁਖੋ ਇਸ ਪਾਵਨ ਸ਼ਬਦ ਦੀ ਸੂਖਮ ਵਿਚਾਰ ਸੀ। ਮੈਂ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਚ ਬੇਨਤੀ ਕਰਾਂਗਾ, ਪਾਤਸ਼ਾਹ ਅੱਜ ਫੱਗਣ ਦੀ ਸੰਗਰਾਂਦ ਦਾ ਦਿਹਾੜਾ ਹੈ, ਅਸੀਂ ਤੇਰੇ ਚਰਨਾਂ ਦੀ ਹਾਜ਼ਰੀ ਭਰੀ ਹੈ, ਤੇ ਭਾਵੇਂ ਚੰਗੇ ਹਾਂ ਭਾਵੇਂ ਮਾੜੇ ਹਾਂ, ਪਰ ਸਾਡੇ ਸਾਰਿਆਂ ਤੇ ਖੈਰ ਕਰੀ, ਇਹ ਕਿਰਪਾ ਕਰੀ। ਇਹ ਮੈਂ ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਕੋਲੋਂ ਖੈਰ ਮੰਗਦਾ ਆਪਣੇ ਸਾਰਿਆਂ ਲਈ, ਪਾਤਸ਼ਾਹ ਸਾਡੇ ਸਾਰਿਆਂ ਤੇ ਖੈਰ ਕਰੀ, ਅਸੀਂ ਤੇਰੇ ਮੰਗਤੇ ਹਾਂ। ਤੇ ਗੁਰਮੁਖੋ ਗੁਰਬਾਣੀ ਅਗਾਧ ਬੋਧ, ਮੈਂ ਪਹਿਲਾਂ ਵੀ ਕਿਹਾ ਸੀ ਵੀ ਬਾਣੀ ਦੀ ਵਿਆਖਿਆ ਕਰਦੇ ਹਾਂ, ਬਾਬਾ ਰਜ਼ਾਫ ਜੀ ਦੇ ਜੀਵਨ ਦੀ ਵਿਆਖਿਆ ਕਰਦੇ ਹਾਂ, ਜਿਹੜੀਆਂ ਗਲਤੀਆਂ ਨੇ ਉਹ ਮੈਨੂੰ ਮਾਫ਼ੀ ਦਿਓ, ਤੇ ਗੁਰੂ ਪਾਤਸ਼ਾਹ ਦੀ ਅਰਦਾਸ ਕਰੋ ਕਿ ਵਾਹਿਗੁਰੂ ਮੈਨੂੰ ਅਕਲ ਦੇਵੇ, ਅੱਗੇ ਤੋਂ ਗਲਤੀਆਂ ਨਾ ਹੋਣ, ਤੇ ਜਿੰਨਾ ਚਿਰ ਮੇਰਾ ਜੀਵਨ ਹੈ ਮੈਂ ਉਹਦੀ ਵਡਿਆਈ ਕਰਾਂ, ਜਦੋਂ ਪ੍ਰਾਣ ਮੁੱਕਣ ਮੈਨੂੰ ਚਰਨਾਂ 'ਚ ਥਾਂ ਦੇਵੇ। ਇਹ ਮੇਰੀ ਗੁਰੂ ਅੱਗੇ ਅਰਦਾਸ ਹੈ, ਜਿਹੜੀ ਮੈਂ ਕਥਾ 2 ਮਹੀਨਿਆਂ ਤੋਂ ਬਾਅਦ ਕੀਤੀ ਨਾ, ਇਹ ਮੈਂ ਤੁਹਾਡੇ ਕਰਕੇ ਆਇਆ, ਤੁਹਾਡੀਆਂ ਅਰਦਾਸਾਂ ਨਾਲ ਤਾਂ ਨਹੀਂ ਹੋ ਸਕਦੇ। ਗਿਆਨੀ ਸੱਚਖੰਡ ਪਿਆਰ ਨਾ ਕਰ ਗਏ, ਮੈਂ ਸੱਚਖੰਡ ਹੋ ਗਿਆ ਮੁੜਿਆ ਜੀ, ਮੈਨੂੰ ਟੈਗ ਹੋ ਗਿਆ ਸੀ। ਤੁਸੀਂ ਅਰਦਾਸਾਂ ਕੀਤੀਆਂ, ਗੁਰੂ ਨੇ ਕਿਰਪਾ ਕੀਤੀ, ਇਹਦੇ ਮੇਰੀ ਟੁੱਟੀ ਗੱਢੀ ਗਈ। ਇਹ ਮੈਂ ਗੁਰੂ ਕਾ ਵੀ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਲਈ ਅਰਦਾਸਾਂ ਕੀਤੀਆਂ ਨੇ, ਤੁਹਾਡਾ ਵੀ ਧੰਨਵਾਦ।
ਵਾਹ ਦਿਵਸ ਮਹੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।